پرا اس پرکار شری ستگرو مارگ آگے جات گرام چودری ملت جے سو سکھ بس دن رات.
واہگرو جی کا خالصہ واہگرو جی کی فتح. جگت گرو شبد گرو تن تن شری گرو گرنتھ صاحب جی مہاراج جی دے پوتر پاون چرنا کملا اندر سبائے مان گرو کا خاص روپ گرو خالصہ ساتھ سنگت وڈیا پاگا والے ہو نتا پرتی گرو چرنا وچ حاضریاں پر کے اپنے جیون دیاں کڑیاں اور سواس گرو لیکھے لاؤندیاں سفلا کر دے. ترہن کل سرمور بابا بھیرو نندن تن تن شری گرو انگد دیو صاحب جی مہاراج پھر وسایا پھر وان ستگر کھاڈور تن تن شری گرو انگد دیو صاحب جی مہاراج جی کا اج پوتر پاون پرکاش پرب دہاڑا ہے. جتھے جتھے بھی گرو نانک نام لیوا سکھ بیٹھے نے بہت ہی شردا بھاونا تے آستھا سہت جگت گرو شری گرو انگد دیو صاحب جی مہاراج جی کا پرکاش پرب منایا جا رہا. آج دے دن ضلع فیروزپور وچ متے دی سراں جس دا پہلا نام نانگے دی سراں بھی سی متے دی سراں وچ نگر وچ بابا فیرو مل جی دے گرہ وکھے ماتا دیا کور جی دی کوک توں سن 1504 عیسوی نوں اج دے دن شری گرو انگد دیو صاحب جی دا پرکاش ہویا. بچپن تو ہی گرو انگد دیو صاحب جی مہاراج ربی رنگاں وچ رنگے ہوئے سن. متے دی سراں تو ستگرو جی کھڈور صاحب آ گئے کیونکہ یہ نگر ایک بیری تاڑویاں نے اجاڑ دتا سی. تو اتھوں چل کے مہاراج جی کھڈور صاحب آن برج اور کھڈور صاحب نگر خوب بسایا. تن گرو نانک صاحب جی مہاراج جی دے چرنوں وچ شری کرتارپور صاحب رہ کے سیوا کیتی اور ایسی کالنا گرو انگد دیو صاحب جی نے کالی ایسی مہان سیوا کیتی کہ سیوا کردیاں کردیاں گرو نانک پاتشاہ دی پائی لینا جی گرو انگد ہو گئے گرو نانک صاحب دا سروپ ہو گئے. اور جگت گرو گرو نانک پاتشاہ جی مہاراج جی نے گرو انگد دیو صاحب جی نوں گرتا گدی دے کے جیڑا کارج آپ گرو نانک پاتشاہ نے رمبیا سی اس کام دی ذمہ واری گرو انگد دیو صاحب جی نوں دے کے گرو نانک پاتشاہ آپ جوتی جوت سما گئے. پر جوت اپنی گرو انگد دیو صاحب جی مہاراج جی وچ رکھ گئے. پائی ستے تے بلوانڈ نے لکھا جو توہا جگت سائے سہ کایا پھیر پلٹی ہے چولہے سو چھت نرنجنی مل تخت بیٹھا گر ہٹی ہے. ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਗੁਰਸਿੱਖੀ ਦਾ, ਗੁਰਮਤ ਦਾ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦਾ ਵੱਡਾ ਭਾਰੀ ਮਹਾਨ ਪ੍ਰਚਾਰ ਕੀਤਾ ਔਰ ਸੈਂਕੜੇ ਜੀਵਾਂ ਦਾ ਉਧਾਰ ਕੀਤਾ। ਐਸੇ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਲੱਖਾਂ ਲੱਖਾਂ ਵਧਾਈਆਂ। ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ, ਸਾਨੂੰ ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ਣ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ ਗੁਰੂ ਕਲਗੀਧਰ ਪਾਤਸ਼ਾਹ ਜੀ ਦਾਦੂ ਦੀਨ ਦਿਆਲ ਦੇ ਦਿਓਰੇ ਨਾਰਾਇਣੇ ਤੋਂ ਚੱਲ ਕੇ ਕੋਲਾਇਤ ਪਹੁੰਚੇ ਹਨ। ਕੋਲਾਇਤ ਨਗਰ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਕਰੀਬਨ 12 ਦਿਨ ਡੇਰਾ ਕੀਤਾ ਹੈ। ਇਥੋਂ ਅੱਗੇ ਚਾਲਾ ਪਾਇਆ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਆ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ ਹਨ। ਔਰੰਗਜ਼ੇਬ ਬਾਦਸ਼ਾਹ ਦੀ ਸਾਰੀ ਵਿਥਿਆ ਮਹਾਰਾਜ ਜੀ ਨੂੰ ਸੁਣਾਈ ਹੈ। ਜਿਵੇਂ ਬਾਦਸ਼ਾਹ ਨਾਲ ਮੁਲਾਕਾਤ ਹੋਈ, ਉਹ ਇੱਕ ਇੱਕ ਗੱਲ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈ ਹੈ। ਔਰ ਇਹ ਵੀ ਦੱਸਿਆ ਕਿ ਔਰੰਗਜ਼ੇਬ ਬਾਦਸ਼ਾਹ ਜਫਰਨਾਮਾ ਪੜ੍ਹਦਿਆਂ ਸਾਰ ਬਿਮਾਰ ਹੋ ਗਿਆ। ਅਚਾਨਕ ਉਹਦੇ ਪੇਟ ਵਿਚ ਸੂਲ ਉੱਠਿਆ ਔਰ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ। ਉਸ ਬਿਮਾਰੀ ਦਾ ਇਲਾਜ ਕੋਈ ਵੈਦ ਕੋਈ ਹਕੀਮ ਨਹੀਂ ਕਰ ਸਕਿਆ। ਮਹਾਰਾਜ ਜੀ ਕਹਿੰਦੇ ਹੁਣ ਕੁਝ ਦਿਨ ਹੀ ਬਾਕੀ ਹਨ। ਔਰੰਗਜ਼ੇਬ ਦੇ ਮਰਨ ਦੀ ਖਬਰ ਘਰ ਘਰ ਵਿਚ ਪਸਰੇਗੀ, ਸਭ ਪਾਸੇ ਇਹ ਗੱਲ ਵਿਦਤ ਹੋ ਜਾਵੇਗੀ ਕਿ ਕੁੱਪਾ ਰਿੜ ਗਿਆ, ਭਾਵ ਔਰੰਗਜ਼ੇਬ ਮਰ ਗਿਆ ਹੈ। ਇਹ ਕਹਿ ਕੇ ਮਹਾਰਾਜ ਜੀ ਇੱਥੋਂ ਅੱਗੇ ਨੂੰ ਚੱਲ ਪਏ ਨੇ, ਦੱਖਣ ਦਿਸ਼ਾ ਨੂੰ ਕੂਚ ਕਰਦੇ ਜਾ ਰਹੇ ਨੇ। ਰਸਤੇ ਵਿਚ ਜੋ ਜੋ ਕੌਤਕ ਗੁਰੂ ਸਾਹਿਬ ਜੀ ਨੇ ਕੀਤੇ ਹਨ, ਜਿਨ੍ਹਾਂ ਜਿਨ੍ਹਾਂ ਨਗਰਾਂ ਵਿਚ ਮਹਾਰਾਜ ਜੀ ਨੇ ਚਰਨ ਪਾਏ ਹਨ, ਉਹ ਕੁਝ ਸੰਖਿਪਤ ਰੂਪ ਵਿਚ ਕਥਾ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਆਓ ਸਾਰੀ ਸੰਗਤ ਗੁਰੂ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ। ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰ ਮਾਰਗ ਆਗੇ ਜਾਤ,
ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਇਥੋਂ ਅੱਗੇ ਨੂੰ ਪ੍ਰਸਥਾਨ ਕਰ ਰਹੇ ਨੇ, ਅੱਗੇ ਚਾਲਾ ਪਾ ਰਹੇ ਹਨ।
ਗ੍ਰਾਮ ਚੌਧਰੀ ਮਿਲਤ ਜੇ ਸੋ ਸੁਖ ਬਸ ਦਿਨ ਰਾਤ,
ਦੱਖਣ ਦਿਸ਼ਾ ਵਾਲੇ ਪਾਸੇ ਮਹਾਰਾਜ ਜੀ ਵਧਦੇ ਜਾ ਰਹੇ ਨੇ। ਰਸਤੇ ਵਿਚ ਜਿਹੜੇ ਪਿੰਡ ਆਉਂਦੇ ਨੇ, ਨਗਰ ਆਉਂਦੇ ਨੇ, ਉਹਨਾਂ ਗ੍ਰਾਮਾਂ ਦੇ ਚੌਧਰੀ ਉਹ ਆ ਕੇ ਸਤਿਗੁਰਾਂ ਨੂੰ ਮਿਲਦੇ ਨੇ। ਜਿਹੜੇ ਚੌਧਰੀ ਆ ਕੇ ਸਤਿਗੁਰਾਂ ਨੂੰ ਮਿਲਦੇ ਹਨ, ਉਹ ਸੁੱਖ ਦੇ ਨਾਲ ਵਸਦੇ ਨੇ, ਉਹਨਾਂ ਨੂੰ ਸਰਬ ਸੁੱਖ ਪ੍ਰਾਪਤ ਹੁੰਦੇ ਹਨ।
ਜੋ ਪਈ ਜੇ ਹੰਕਾਰ ਧਰੇ ਨਿਜ ਬਲ ਕੋ,
ਔਰ ਜਿਹੜੇ ਆਪਣੇ ਬਲ ਦਾ ਹੰਕਾਰ ਕਰਦੇ ਨੇ, ਆਪਣੇ ਬਲ ਦੀ ਤਾਕਤ ਦਾ ਗਰੂਰ ਕਰਦੇ ਹਨ,
ਤਾਂ ਪਰ ਹਮਲਾ ਹੋਵਤ ਦਲ ਕੋ,
ਉਹਨਾਂ ਉੱਤੇ ਸਤਿਗੁਰਾਂ ਦੀ ਫੌਜ ਦਾ ਹਮਲਾ ਹੋ ਜਾਂਦਾ। ਭਾਵ ਜਿਹੜੇ ਗਰੂਰ ਕਰਦੇ ਨੇ, ਹੰਕਾਰੇ ਨਹੀਂ ਮਿਲਦੇ, ਗੁਰੂ ਸ਼ਰਨ ਵਿਚ ਨਹੀਂ ਆਉਂਦੇ, ਜਿਹੜੇ ਸਿੰਘਾਂ ਦੇ ਨਾਲ ਰਸਤੇ ਦੇ ਵਿਚ ਕੋਈ ਤੜੀ ਫੜੀ ਕਰਦੇ ਨੇ, ਤੇ ਖਾਲਸੇ ਦਾ ਫਿਰ ਹੱਥ ਉਹਨਾਂ ਤੇ ਖੁੱਲ ਜਾਂਦਾ ਹੈ, ਫਿਰ ਸਿੰਘਾਂ ਦਾ ਹਮਲਾ ਉਹਨਾਂ ਤੇ ਹੋ ਜਾਂਦਾ ਹੈ। ਇਸ ਪ੍ਰਕਾਰ ਨਾਲ ਕਈ ਥਾਵਾਂ ਤੇ ਸਿੰਘਾਂ ਦੇ ਨਾਲ ਜੰਗ ਯੁੱਧ ਵੀ ਹੁੰਦੇ ਨੇ ਰਸਤੇ ਵਿਚ।
ਛੁੱਟੇ ਤੁਫੰਗ ਅਰੇਲੇ ਮਾਰ,
ਖਾਲਸੇ ਦੇ ਸਾਹਮਣੇ ਕਿੰਨੇ ਅੜਨਾ ਸੀ, ਜਿਨ੍ਹਾਂ ਦੇ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਦੀ ਫੌਜ ਨਹੀਂ ਅੜ ਸਕੀ, ਵੱਡੇ ਵੱਡੇ ਗਿਲਜੇ ਪਠਾਣ ਨਹੀਂ ਅੜ ਸਕੇ, ਉਹਨਾਂ ਦੇ ਸਾਹਮਣੇ ਆ ਨਗਰਾਂ ਦੀ ਜਿਹੜੀ ਛੋਟੀ ਮੋਟੀ ਵਹੀਰ ਸੀ, ਇਹਨਾਂ ਨੇ ਕੀ ਅੱਗੇ ਆ ਕੇ ਲੜਨਾ ਸੀ? ਤੋ ਖਾਲਸੇ ਦੀ ਜਦੋਂ ਬੰਦੂਕ ਚੱਲਦੀ ਹੈ, ਗੋਲੀਆਂ ਦਾਗਦੇ ਨੇ ਸਿੰਘ, ਤੇ ਫਿਰ ਵੱਡਿਆਂ ਵੱਡਿਆਂ ਸੂਰਮਿਆਂ ਨੂੰ ਮਾਰ ਮੁਕਾਉਂਦੇ ਹਨ।
ਲੂਟ ਕੂਟ ਲੈ ਕਰੇ ਆਹਾਰ।
ਹੁਣ ਖਾਲਸਾ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦਾ ਹੈ, ਰਸਤਾ ਬਸਤਾ ਸਿੰਘ ਖਰੀਦ ਕੇ ਲਿਆਉਂਦੇ ਨੇ ਮਾਇਆ ਦੇ ਕੇ, ਰੁਪਈਏ ਦੇ ਕੇ, ਪਰ ਜੇ ਕੋਈ ਪੈਸੇ ਲੈ ਕੇ ਵੀ ਨਹੀਂ ਵੇਚਦਾ, ਰਸਤ ਬਸਤ ਨਹੀਂ ਦਿੰਦਾ, ਫਿਰ ਉਹਨੂੰ ਤਾਂ ਫਿਰ ਖਾਲਸੇ ਨੇ ਚਾਟਾ ਚਕਾਣਾ ਹੀ ਹੁੰਦਾ। ਉਹਨਾਂ ਨੂੰ ਫਿਰ ਖਾਲਸਾ ਆਪਣੇ ਹੱਥ ਵਿਕਾਉਂਦਾ, ਲੁੱਟ ਕੁੱਟ ਕੇ ਫਿਰ ਉਹਨਾਂ ਦੇ ਕੋਲੋਂ ਰਸਤਾ ਬਸਤਾ ਲੈ ਕੇ ਸਿੰਘ ਭੋਜਨ ਕਰਦੇ ਹਨ।
ਦਿਨ ਪ੍ਰਤ ਕੂਚ ਨਾਥ ਕੋ ਹੋਏ।
ਜਗਤ ਨਾਥ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਦਿਨ ਪ੍ਰਤੀ ਦਿਨ ਕੂਚ ਹੋ ਰਿਹਾ, ਮਹਾਰਾਜ ਜੀ ਚਾਲਾ ਪਾ ਰਹੇ ਹਨ।
ਦੇਸ਼ ਨਵੀਨ ਪਿਖੈ ਨਿਤ ਸੋਏ।
ਜਗਤ ਪ੍ਰਤੀ ਸਤਿਗੁਰੂ ਜੀ ਰਸਤੇ ਵਿਚ ਜਾਂਦਿਆਂ ਨਵਾਂ ਦੇਸ਼ ਵੇਖਦੇ ਨੇ, ਨਵਾਂ ਇਲਾਕਾ ਵੇਖਦੇ ਨੇ, ਰੋਜ਼ ਹੀ ਨਵਾਂ ਨਗਰ ਕੋਈ ਨਾ ਕੋਈ ਆਉਂਦਾ ਹੈ।
ਜਿੱਤ ਜਿੱਤ ਜਾਤ ਰੋਰ ਬੋ ਪਰੇ।
ਜਿੱਧਰ ਵੀ ਮਹਾਰਾਜ ਗੁਰੂ ਕਲਗੀਧਰ ਜੀ ਜਾਂਦੇ ਨੇ, ਸਤਿਗੁਰਾਂ ਦੇ ਜਾਣ ਤੋਂ ਪਹਿਲਾਂ ਹੀ ਮਹਾਰਾਜ ਜੀ ਦੇ ਉੱਥੇ ਪਹੁੰਚਣ ਦੀ ਖ਼ਬਰ ਪਹੁੰਚ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਂ ਦਾ ਹਰ ਪਾਸੇ ਬੋਲਬਾਲਾ ਹੋ ਜਾਂਦਾ ਹੈ।
ਧੂਮ ਤਾਤ ਸੁਣ ਕੇ ਨਰ ਡਰੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਮ ਦੀ ਉੱਥੇ ਸਾਰੇ ਇਲਾਕੇ ਦੇ ਵਿੱਚ ਧੂਮ ਮੱਚ ਜਾਂਦੀ ਹੈ, ਹਰ ਪਾਸੇ ਮਹਾਰਾਜ ਜੀ ਦਾ ਨਾਂ ਲਿਆ ਜਾਂਦਾ। ਉਹ ਗੁਰੂ ਜੀ ਆ ਰਹੇ ਨੇ ਜਿਨ੍ਹਾਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਮੁਹਿੰਮ ਆਰੰਭ ਕੀਤੀ ਹੈ, ਜਿਨ੍ਹਾਂ ਨੇ ਔਰੰਗੇ ਦੇ ਨਾਲ ਮੱਥਾ ਲਾਇਆ, ਪਾਪੀ ਨਾਲ ਮਲੇਸ਼ ਨਾਲ ਮੱਥਾ ਲਾਇਆ, ਇਹ ਖ਼ਬਰਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਹਨ।
ਕੀਤਕ ਦੇਸ਼ ਉਲੰਘ ਜਬ ਗਏ।
ਇਸੇ ਤਰ੍ਹਾਂ ਮਹਾਰਾਜ ਜੀ ਚਲਦਿਆਂ ਚਲਦਿਆਂ ਜਦੋਂ ਕਈ ਨਗਰ, ਕਈ ਗ੍ਰਾਮ, ਕਈ ਸ਼ਹਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਲੰਘ ਕੇ ਗਏ ਹਨ।
ਬਿਕਮ ਪੰਥ ਆਗੇ ਸੁਣ ਲਏ।
ਅੱਗੇ ਚਲਦਿਆਂ ਚਲਦਿਆਂ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਜਿਹੜਾ ਅੱਗੇ ਰਸਤਾ ਹੈ ਉਹ ਬੜਾ ਔਖਾ ਰਸਤਾ ਹੈ, ਪਹਾੜੀ ਰਸਤਾ ਆ ਗਿਆ, ਕਿਉਂਕਿ ਮਹਾਰਾਜ ਜੀ ਇੱਧਰ ਰਾਜਸਥਾਨ ਦੇ ਇਲਾਕੇ ਚੋਂ ਲੰਘ ਰਹੇ ਨੇ, ਉਧਰ ਪਹਾੜ ਵੀ ਆ ਜਾਂਦੇ ਨੇ, ਪਹਾੜੀ ਰਸਤਾ ਵੀ ਆ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਕਿ ਅੱਗੇ ਜਿਹੜਾ ਰਸਤਾ ਹੈ ਉਹ ਬੜਾ ਵਿਖਮ ਹੈ, ਔਖਾ ਰਸਤਾ, ਪਹਾੜੀ ਰਸਤਾ ਆ ਰਿਹਾ।
ਤੋਪ ਨਾ ਸਕਟ ਇਤੈ ਕੋ ਜੈ ਹੈ।
ਮਹਾਰਾਜ ਜੀ ਦੇ ਨਾਲ ਤੋਪਾਂ ਵਾਲੇ ਗੱਡੇ ਵੀ ਸਨ, ਗੁਰਦੇਵ ਦੇ ਨਾਲ ਤੋਪਾਂ ਵੀ ਜਾ ਰਹੀਆਂ ਸਨ। ਇੱਥੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਪੂਰੀ ਜੰਗੀ ਤਿਆਰੀ ਕਰਕੇ ਜਾ ਰਹੇ ਨੇ, ਜੇ ਕਿਤੇ ਜੰਗ ਦੀ ਲੋੜ ਪੈ ਜਾਏ ਤੇ ਜੰਗ ਕਰਨ ਵਾਸਤੇ ਵੀ ਸਾਜੋ ਸਮਾਨ ਹੋਣਾ ਚਾਹੀਦਾ। ਤੋ ਮਹਾਰਾਜ ਜੀ ਦੇ ਨਾਲ ਤੋਪਾਂ ਜਾ ਰਹੀਆਂ ਸਨ, ਤੋਪਾਂ ਵਾਲੇ ਗੱਡੇ ਜਾ ਰਹੇ ਸਨ।
ਗਿਰ ਲਗੂ ਪਾਹਨ ਬ੍ਰਿੰਦ ਪਰੇ ਹੈ।
ਪਤਾ ਲੱਗਾ ਕਿ ਅੱਗੇ ਰਸਤਾ ਬੜਾ ਔਖਾ ਹੈ, ਕਿਉਂਕਿ ਤੋਪਾਂ ਦੇ ਸਮੇਤ ਜਿਹੜੇ ਗੱਡੇ ਨੇ ਉਹ ਨਹੀਂ ਲੰਘਣੇ। ਕਿਉਂ ਨਹੀਂ ਲੰਘਣੇ? ਕਿਉਂਕਿ ਅੱਗੇ ਜਿਹੜੇ ਪਹਾੜੀ ਰਸਤਾ ਉਹਦੇ ਵਿੱਚ ਰਸਤੇ ਵਿੱਚ ਪੱਥਰ ਡਿੱਗੇ ਹੋਏ ਨੇ, ਛੋਟੇ ਵੱਡੇ ਬਹੁਤ ਸਾਰੇ ਪੱਥਰ ਡਿੱਗੇ ਹੋਏ ਨੇ। ਘੋੜੇ ਤਾਂ ਲੰਘ ਜਾਣਗੇ ਪਰ ਗੱਡੇ ਲੰਘਣੇ ਔਖੇ ਨੇ, ਕਿਉਂਕਿ ਪੱਥਰ ਇੱਕ ਦੀ ਸੈਂਕੜਿਆਂ ਦੀ ਗਿਣਤੀ ਚ ਰਸਤੇ ਵਿਚ ਪੱਥਰ ਖਿੰਡੇ ਹੋਏ ਨੇ।
ਮਾਰਗ ਕਠਨ ਸੁਣਿਓ ਜਬ ਕਾਨ।
ਸਤਿਗੁਰੂ ਜੀ ਨੇ ਜਦੋਂ ਇਹ ਬਚਨ ਸੁਣਿਆ ਕੰਨੀ ਕਿ ਅੱਗੇ ਰਸਤਾ ਔਖਾ ਹੈ ਔਰ ਉਸ ਔਖੇ ਬਿਖਮ ਰਸਤੇ ਤੋਂ ਗੱਡੇ ਲੰਘਣੇ ਔਖੇ ਨੇ, ਉਥੋਂ ਸਫ਼ਰ ਕਰਨਾ ਔਖਾ ਹੈ।
ਇਸ ਦਿਸ਼ਾ ਤੇ ਹਟ ਕਿਰਪਾ ਨਿਧਾਨ।
ਮਹਾਰਾਜ ਜੀ ਉਸ ਦਿਸ਼ਾ ਤੋਂ ਹਟ ਗਏ, ਕਿਰਪਾ ਨਿਧਾਨ। ਸਤਿਗੁਰੂ ਜੀ ਨੇ ਉਸ ਪਾਸਿਓਂ ਰੁੱਖ ਮੋੜ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਪਾਸਿਓਂ ਕਹਿੰਦੇ, ਭਾਈ ਇਹ ਰਸਤਾ ਛੱਡ ਕੇ ਆਪਾਂ ਦੂਸਰੇ ਰਸਤਿਓਂ ਚੱਲੀਏ, ਇਹ ਰਸਤਿਓਂ ਨਹੀਂ ਜਾਣਾ, ਕਿਉਂਕਿ ਰਸਤਾ ਔਖਾ ਹੈ, ਪਹਾੜੀ ਰਸਤਾ ਹੈ, ਗੱਡੇ ਨਹੀਂ ਲੰਘਣੇ, ਤੋਪਾਂ ਨਹੀਂ ਜਾਣੀਆਂ, इस करके गुरुदेव ने वो रास्ता छड़ के दूसरा रास्ता चुनिया है।
पंथ सुखैन अपर जित है,
इधरले पासे सौखा राह होवे जान वास्ते के सारे बहीर नू किसी प्रकार दी कोई दिक्कत ना आवे रस्ते विच, ओ रस्ता गुरु कलगीधर पातशाह जी महाराज जी ने चुनिया है।
भेद देश को बहु जो लहे,
जेड़े उस इलाके दे भेती सन जिन्हां नू पता सी उस इलाके बारे, जेड़े कले कले राह नू चंगी तरह जानदे सन,
तिनो बतायो पर्वत घाटी,
उन्हां नू महाराज जी ने अपने नाल ले लिया। उन्हां ने ही दस्या कि सतगुरु जी अगे पर्वतां दी घाटी है और उस पर्वतां ते पहाड़ां दी घाटी नू लंघना, घोड़े तां लंघ सकदे ने पर गड्डे नहीं लंघणगे, तोपां नहीं जाणगियां, सारा साजो समान वहीर दा जाना औखा होवेगा क्योंकि अगे पर्वत दी घाटी है।
पहुंचे हो जाए ना औखी बाटी,
उन्हां लोकां ने दस्या जेड़े उस इलाके दे भेती सन, महाराज अगे पर्वत दी घाटी है ओ लंघी लंघनी औखी है, उथो आप जी पासों फौजां दे पासों लंघिया नहीं जाना।
दूसर मग है चलन सुखैन,
महाराज जी ने पुछया भाई फिर कोई दूजा राह दस दे, उन्होंने दसिया महाराज एक दूसरा रस्ता है, उस रस्ते जे तुसी जाओ ते बड़े सौखे ढंग नाल तुसी जा सकदे हो।
सुन तित गम ने करुणा ऐन,
जेड़े इलाके दे भेती लोक सन उन्हां कोलों महाराज जी ने रस्ते दा भेत लिया, पुछया कि दूजा रस्ता किधरों जाएगा, केड़े नगर वल्लों जाएगा, ओ सारा भेत लै के महाराज सच्चे पातशाह जी उसे दूसरे राह तो चल पए।
सने सने सुख सेवर करंते,
महाराज जी सहजे सहजे टुरे जांदे ने, थोड़ा थोड़ा पेंडा तय करदे जा रहे ने जिहड़ा सुख दे नाल बतीत हो जाए, क्योंकि लम्मा सफर है, एकदम जदों ज्यादा मजल मार दे उते नाल दे साथी थक जांदे ने, थकेवा हो जांदा सफर दा, इस करके महाराज जी ओना क पेंडा ओना क सफर तय करदे ने जिन्ना क सौखे ढंग नाल सफर हो जावे।
किसी देश को मग उलंघते,
महाराज सच्चे पातशाह जी उसे देश दा सारा रस्ता लंघदे हुए जा रहे हन।
इस पर्वत के पहुंचे पार,
महाराज गरीबन बाग सच्चे पातशाह दूसरे रस्ते तो चल के जेड़ा वो पर्वत आउंदा सी विच, वो पर्वत दे पासियों एक दूजे पासो राह वट के थोड़ा जा बड़ा पिया, घूम के महाराज जी ने वो पर्वत लंघ लिया, जेड़ा पर्वत दी घाटी रस्ते विच आउंदी सी ओ महाराज जी ने पिछे छड़ दित्ती और उथों अगे नू लंघ के चले गए।
देखे ओ सुंदर देश बहार,
ओ जदों पर्वत दी घाटी महाराज जी ने टप्पी लंघे ते अगे बड़ा सुंदर देश आया, बड़ा सोहना इलाका आया, बड़ी सोहनी भूमि नजर आई।
सदल सफल तरवर बोखरे,
बड़े सोहने फलदार दरख्त खड़े हुए अगे, सफल दा मतलब हुंदा फल दे सहत, फलां दे सहत बड़े बड़े सुंदर दरखत ओ सामने नजर आए हन।
सुखदायक छाया को करे,
जेड़े दरखत ने जिथे फलदार ने उथे सुखदाई ने छां भी दिंदे ने, छांदार दरख्त ने बड़े बड़े सुंदर बड़े बड़े सोहने दरख्त हन।
बाग तड़ाग विभाग समेत,
अगे बड़े बड़े सोहने बाग ने, किते केलियां दे बाग लगे ने, किते अनारां दे बाग लगे हुए ने, किते संतरियां दे बाग लगे हुए ने, एदा बड़े बड़े सुंदर बाग लगे हुए ने, उन्हां बागां दे नाल तड़ाग, तड़ाग कहिंदे ने सरोवरां नूं तलाबां नूं, नाल बड़े बड़े सुंदर तालाब भरे हुए ने पानी दे नाल, उन्हां विच निर्मल ते साफ पानी भरिया होया।
अब लोकें चित आनंद देत,
महाराज जी वेखदे ने बड़ा सुंदर इलाका है, वेख के सतगुरां दा हिरदा आनंदित हुंदा है, गुरुदेव जी दा चित उस वेले बड़ा खिड़दा खेड़े विच आउंदा है।
पापी कूप आप मलहीन,
महाराज जी ने वेख्या के बड़ियां सोहणियां बौलियां ने उस इलाके विच खूह लगे हुए ने, ते उना खूहां विच बौलियां विच जेड़ा पानी है ओ बड़ा साफ पानी है, ਬੜਾ ਸੁੰਦਰ ਠੰਡਾ ਸ਼ੀਤਲ ਜਲ ਹੈ
ਜਿਤ ਕਿਤ ਸਭ ਜੀ ਸੁਪਤ ਨਵੀਨ
ਜਿੱਧਰ ਜਿੱਧਰ ਵੀ ਨਿਗਾਹ ਮਾਰੀਏ ਉਧਰ ਹਰਿਆਵਲ ਨਜ਼ਰ ਆਉਂਦੀ ਹੈ ਸਭ ਜੀ ਦਾ ਮਤਲਬ ਹੈ ਸਬਜਾਈ ਹਰਿਆਵਲ ਉਹ ਹਰਿਆਵਲ ਚਾਰੇ ਪਾਸੇ ਜਿੱਧਰ ਨਿਗਾਹ ਮਾਰੀਏ ਨਜ਼ਰ ਆਉਂਦੀ ਹੈ
ਗਮਨੇ ਤਹਾਂ ਹੇਰ ਹਰ ਖਾਏ
ਇਹੋ ਜਿਹੇ ਸੋਹਣੇ ਇਲਾਕੇ ਚੋਂ ਮਹਾਰਾਜ ਜੀ ਲੰਘਦੇ ਜਾ ਰਹੇ ਨੇ ਬੜੇ ਖੁਸ਼ ਹੋ ਕੇ ਵੇਖ ਵੇਖ ਕੇ ਮਹਾਰਾਜ ਜੀ ਬਹੁਤ ਪ੍ਰਸੰਨ ਹੁੰਦੇ ਨੇ ਬੜੇ ਖੁਸ਼ ਹੋ ਕੇ ਮਹਾਰਾਜ ਜੀ ਲੰਘਦੇ ਜਾ ਰਹੇ ਨੇ
ਸੁੰਦਰ ਥਲ ਪਿਕ ਥਲ ਉਤਰਾਏ
ਸੋਹਣੀ ਜਗ੍ਹਾ ਵੇਖ ਕੇ ਸੋਹਣਾ ਥਾਂ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਤਾਰਾ ਕਰਦੇ ਹਨ
ਰਸਤ ਛਾਗ ਤ੍ਰਿਣ ਈਂਧਨ ਆਨੇ
ਜਿੱਥੇ ਜਿੱਥੇ ਵੀ ਸਿੰਘ ਡੇਰਾ ਕਰਦੇ ਮਹਾਰਾਜ ਜੀ ਦੇ ਸਮੇਤ ਘੋੜਿਆਂ ਵਾਸਤੇ ਘਾਹ ਪੱਠਾ ਦਾਣਾ ਲੈ ਕੇ ਆਉਂਦੇ ਨੇ ਫਿਰ ਹੋਰ ਜਿਹੜੀਆਂ ਜਿਹੜੀਆਂ ਰਸਤਾ ਬਸਤਾ ਚਾਹੀਦੀਆਂ ਨੇ ਲੰਗਰ ਪ੍ਰਸ਼ਾਦੇ ਵਾਸਤੇ ਉਹ ਰਸਤਾ ਬਸਤਾ ਸਿੰਘ ਨੇੜੇ ਤੇੜੇ ਨਗਰਾਂ ਵਿਚੋਂ ਜਾ ਕੇ ਖਰੀਦ ਕੇ ਲੈ ਆਉਂਦੇ ਨੇ
ਵਿਚ ਗ੍ਰਾਮਨ ਕੇ ਸਿੰਘ ਪਿਆਨੇ
ਜਿਹੜੇ ਨੇੜੇ ਨੇੜੇ ਪਿੰਡ ਨੇ ਉਹਨਾਂ ਪਿੰਡਾਂ ਵਿਚ ਸਿੰਘ ਗਏ ਹਨ ਰਸਤਾ ਬਸਤਾ ਲੈਣ ਵਾਸਤੇ
ਦੁਗਧ ਦਦੀ ਕ੍ਰਿਤ ਅਰਮਿਸ਼ਟਾਨ
ਦੁੱਧ ਦਹੀਂ ਘਿਓ ਖੰਡ ਗੁੜ ਸ਼ੱਕਰ ਆਦਿਕ ਹੋਰ ਜਿਹੜੀਆਂ ਵਸਤੂਆਂ ਚਾਹੀਦੀਆਂ ਹੁੰਦੀਆਂ ਨੇ ਉਹ ਨਗਰ ਵਿਚ ਜਾ ਕੇ ਸਿੰਘ ਮਾਇਆ ਦੇ ਕੇ ਖਰੀਦ ਕੇ ਲਿਆਉਂਦੇ ਨੇ ਹਾਂ ਜਿੱਥੇ ਕੋਈ ਤਿੜ ਫਿੜ ਕਰਦਾ ਮਾਇਆ ਦੇ ਕੇ ਵੀ ਨਹੀਂ ਕੋਈ ਦਿੰਦਾ ਉਥੇ ਫਿਰ ਸਿੰਘਾਂ ਨੂੰ ਲੁੱਟਮਾਰ ਵੀ ਕਰਨੀ ਪੈਂਦੀ ਹੈ ਸਮੱਸਿਆ ਜੋ ਹੈ ਸਮੱਸਿਆ ਇਹ ਸੀ ਵੀ ਉਹ ਨਗਰ ਤੋਂ ਇਲਾਵਾ ਕੋਈ ਹੋਰ ਨੇੜੇ ਤੇੜੇ ਨਗਰ ਨਹੀਂ ਸੀ ਹੁੰਦਾ ਤੇ ਲੰਗਰ ਵੀ ਤਿਆਰ ਕਰਦੇ ਹੁੰਦੇ ਸੀ ਸਿੰਘਾਂ ਨੇ ਇਸ ਕਰਕੇ ਜੇ ਕੋਈ ਅੜੀ ਫੜੀ ਕਰਦਾ ਫਿਰ ਉਹਦੇ ਨਾਲ ਸਿੰਘ ਉਸੇ ਤਰ੍ਹਾਂ ਪੇਸ਼ ਆਉਂਦੇ ਨੇ ਇਹ ਤਾਂ ਸ਼ੀਸ਼ਾ ਹੈ ਖਾਲਸਾ ਜਿਹੋ ਜਿਹਾ ਕੋਈ ਚਿਹਰਾ ਲੈ ਕੇ ਆਉਂਦਾ ਉਹ ਉਦਾਂ ਦੀ ਸ਼ਕਲ ਦਿਸਦੀ ਜੇ ਕੋਈ ਭਾਵਨਾ ਲੈ ਕੇ ਆਵੇ ਤਾਂ ਉਹਦੇ ਤੇ ਕਿਰਪਾ ਹੁੰਦੀ ਹੈ ਤੇ ਜੇ ਕੋਈ ਕਰੂਰ ਦ੍ਰਿਸ਼ਟੀ ਲੈ ਕੇ ਆਵੇ ਵੀ ਲੜਨਾ ਇਹਨਾਂ ਨਾਲ ਤੇ ਫਿਰ ਉਹਨਾਂ ਨੂੰ ਅੱਗੋਂ ਉਦਾਂ ਦਾ ਜਵਾਬ ਮਿਲਦਾ ਤੋ ਇਸ ਤਰ੍ਹਾਂ ਸਿੰਘ ਨਗਰ ਦੇ ਵਿਚ ਜਾ ਕੇ ਦੁੱਧ ਦਹੀਂ ਖੰਡ ਇਹਦੇ ਤੋਂ ਇਲਾਵਾ ਹੋਰ ਜਿਹੜੀਆਂ ਰਸਤਾ ਬਸਤਾ ਚਾਹੀਦੀਆਂ ਹੁੰਦੀਆਂ ਨੇ ਉਹ ਲੈ ਕੇ ਆਉਂਦੇ ਨੇ
ਤੇਜ ਬਿਖੇ ਡਾਰਤ ਗਨ ਆਨ
ਉਹ ਰਸਤਾ ਬਸਤਾ ਲਿਆ ਕੇ ਗੁਰੂ ਕੇ ਲੰਗਰਾਂ ਵਿਚ ਪਾਉਂਦੇ ਹਨ
ਇਸ ਪ੍ਰਕਾਰ ਸਤ ਗੁਰ ਸੁਖ ਪਾਵਤ
ਇਹ ਤਾਂ ਮਹਾਰਾਜ ਜੀ ਸਾਰੇ ਸੁਖ ਪਾਉਂਦਿਆਂ ਰਸਤੇ ਦੇ ਵਿਚ ਤੁਰੇ ਜਾ ਰਹੇ ਨੇ
ਸਨੇ ਸਨੇ ਸੁਖ ਸੋ ਮਗ ਜਾਵਤ
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਸੁਖ ਦੇ ਨਾਲ ਜਾ ਰਹੇ ਨੇ
ਕਿਤਨੇ ਮੈਂ ਦੱਖਣ ਤੇ ਆਇਓ
ਮੈਨੂੰ ਖਾਲਸਾ ਜੀ ਕੋਈ ਦੱਖਣ ਦਿਸ਼ਾ ਦੇ ਵਿਚੋਂ ਚੱਲ ਕੇ ਆਇਆ
ਮਿਲ ਪ੍ਰਭ ਸੰਗ ਪ੍ਰਸੰਗ ਸੁਣਾਇਓ
ਸਤਿਗੁਰੂ ਜੀ ਨੂੰ ਮਿਲ ਕੇ ਉਹਨੇ ਆ ਕੇ ਦੱਖਣ ਦਿਸ਼ਾ ਦਾ ਸਾਰਾ ਪ੍ਰਸੰਗ ਸੁਣਾਇਆ ਉਥੇ ਜੋ ਵਰਤਿਆ ਉਹ ਮਹਾਰਾਜ ਜੀ ਨੂੰ ਦੱਸਿਆ
ਮਰਿਓ ਨੁਰੰਗਾ ਬਹੁ ਦੁੱਖ ਪਾਏ
ਆ ਕੇ ਦੱਸਿਆ ਸਤਿਗੁਰੂ ਜੀ ਨੁਰੰਗਾ ਮਰ ਗਿਆ ਹੈ ਇਹ ਖਬਰ ਆ ਕੇ ਕਲਗੀਧਰ ਜੀ ਨੂੰ ਦਿੱਤੀ ਕਿ ਕਲਗੀਧਰ ਪਾਤਸ਼ਾਹ ਜੀ ਜਿਸ ਮਲੇਛ ਦੀ ਜੜ ਤੁਸੀਂ ਪੁੱਟਦੇ ਸੀ ਬਰੀਕ ਕਰਕੇ ਉਹ ਮਲੇਛ ਦੀ ਜੜ ਪੁੱਟੀ ਗਈ ਆ ਔਰੰਗਜ਼ੇਬ ਪਾਪੀ ਮਰ ਗਿਆ ਹੈ ਔਰੰਗਜ਼ੇਬ ਪਾਪੀ ਦੀ ਮੌਤ ਹੋ ਗਈ ਹੈ
ਮਚੇ ਰੋਰ ਦੇਸ਼ਨ ਸਮੁਦਾਏ
ਔਰ ਸਾਰੇ ਦੇਸ਼ ਦੇ ਵਿੱਚ ਸ਼ੋਰ ਮੱਚ ਗਿਆ ਮਹਾਰਾਜ ਔਰੰਗਜ਼ੇਬ ਪਾਪੀ ਮਰ ਗਿਆ ਹੈ ਔਰ ਜਦੋਂ ਮਰਿਆ ਕਿਵੇਂ ਹੈ ਸਤਿਗੁਰੂ ਜੀ ਆਪ ਜੀ ਦੀ ਭੇਜੀ ਹੋਈ ਜਿਹੜੀ ਚਿੱਠੀ ਸੀ ਜਫ਼ਰਨਾਮਾ ਉਹਨੂੰ ਪੜ੍ਹਦਿਆਂ ਇਹੋ ਜਿਹਾ ਸੂਰ ਤੇ ਬਿਮਾਰੀ ਪੈਦਾ ਹੋਈ ਔਰੰਗਜ਼ੇਬ ਦੇ ਅੰਦਰ ਉਸੇ ਬਿਮਾਰੀ ਨਾਲ ਔਰੰਗਜ਼ੇਬ ਮਾਰਿਆ ਗਿਆ ਔਰ ਉਹਦੀ ਮੌਤ ਤੋਂ ਬਾਅਦ ਸਾਰੇ ਦੇਸ਼ ਦੇ ਵਿਚ ਰੌਲਾ ਪਿਆ ਹੋਇਆ ਸ਼ੋਰ ਮਚਿਆ ਹੋਇਆ
ਸੁਣ ਕੇ ਸਿੰਘ ਪੂਜਨ ਕਰਿਓ
ਜਦੋਂ ਉਹ ਦੱਖਣ ਦਿਸ਼ਾ ਤੋਂ ਆਏ ਹੋਏ ਸੇਵਕ ਨੇ ਦੱਸਿਆ ਨਾ ਮਹਾਰਾਜ ਜੀ ਨੂੰ ਕੋਈ ਨੁਰੰਗਾ ਮਰ ਗਿਆ ਤੇ ਲਾਗੇ ਜਿਹੜੇ ਸਿੰਘ ਬੈਠੇ ਸਨ ਬੜੇ ਖੁਸ਼ ਹੋਏ ਕਈਆਂ ਨੇ ਤਾਂ ਜਕਾਰੇ ਛੱਡੇ ਅੱਗੇ ਪਿੱਛੇ ਤੁਸੀਂ ਵੀ ਛੱਡ ਦਿੰਦੇ ਹੋ ਅੱਜ ਤੁਸੀਂ ਵੀ ਨੀ ਕਿਸੇ ਨੇ ਛੱਡਿਆ ਜਿੱਥੇ ਲੋੜ ਹੁੰਦੀ ਹੈ ਉੱਥੇ ਜਕਾਰਾ ਹੋ ਵੀ ਜਾਣਾ ਚਾਹੀਦਾ ਜਿੱਥੇ ਨਾ ਹੋਵੇ ਉੱਥੇ ਰਹਿਣ ਦੀ ਦਇਆ ਕਰੋ ਤੋ ਸਿੰਘ ਬੜੇ ਖੁਸ਼ ਹੋਏ ਸਿੰਘਾਂ ਨੇ ਜਕਾਰੇ ਛੱਡੇ, ਖੁਸ਼ੀਆਂ ਦੇ ਜਕਾਰੇ ਗਜਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ, ਚਾਓ ਚੜ ਗਿਆ ਸਿੰਘਾਂ ਨੂੰ ਵੀ, ਨਰੰਗਾ ਮਰ ਗਿਆ ਪਾਪੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕਾਤਲ ਹੈ ਔਰੰਗਜ਼ੇਬ, ਚਾਰੇ ਸਾਹਿਬਜ਼ਾਦਿਆਂ ਦਾ ਕਾਤਲ ਹੈ ਔਰੰਗਜ਼ੇਬ, ਉਹ ਪਾਪੀ ਜਿਹੜਾ ਸੈਂਕੜੇ ਮਹਾਂਪੁਰਖਾਂ ਭਗਤਾਂ ਦਾ ਕਾਤਲ ਹੈ, ਅੱਜ ਉਹ ਪਾਪੀ ਮਰ ਗਿਆ। ਇਹ ਜਦੋਂ ਸਾਰੇ ਸਿੰਘਾਂ ਨੇ ਸੁਣਿਆ ਤੇ ਸੁਣ ਕੇ ਉਸ ਵੇਲੇ ਸਿੰਘ ਬੜੇ ਖੁਸ਼ ਵੀ ਹੋਏ ਤੇ ਫਿਰ ਪੁੱਛਦੇ ਹਨ,
ਕਿਸ ਬਿਮਾਰੀ ਤੇ ਕਿਮ ਮਰਿਓ?
ਕਹਿੰਦੇ ਭਾਈ ਸਿੱਖਾ ਸਾਰੀ ਗੱਲ ਦੱਸ, ਵੀ ਮਰਿਆ ਕਿਵੇਂ ਨੁਰੰਗਾ, ਪਾਪੀ ਦੀ ਮੌਤ ਕਿਵੇਂ ਹੋਈ, ਕਿਹੜੀ ਬਿਮਾਰੀ ਲੱਗੀ ਸੀ ਨੁਰੰਗੇ ਨੂੰ?
ਕਹਿਤ ਪਾਇਓ ਤਬ ਸਰਬ ਬਿਰਤਾਂਤ।
ਜਿਹੜਾ ਸੇਵਕ ਸੀ ਫਿਰ ਉਹਨੇ ਸਾਰਾ ਬਿਰਤਾਂਤ ਸੁਣਾਇਆ, ਕਿਵੇਂ ਨੁਰੰਗੇ ਨੂੰ ਬਿਮਾਰੀ ਲੱਗੀ, ਕਿਵੇਂ ਉਸ ਬਿਮਾਰੀ ਨਾਲ ਉਹ ਮਰਿਆ, ਉਹ ਸਾਰਾ ਬਿਰਤਾਂਤ ਸਾਰਾ ਪ੍ਰਸੰਗ ਸੁਣਾਇਆ।
ਜਿਸ ਬਿਦ ਪਾਇਓ ਦਲੀਸ਼ਰ ਅੰਤ।
ਜਿਸ ਪ੍ਰਕਾਰ ਨਾਲ ਦਲੀਸ਼ਰ ਨੁਰੰਗੇ ਦਾ ਅੰਤ ਹੋਇਆ, ਪਾਪੀ ਦੀ ਮੌਤ ਹੋਈ,
ਗੁਰੂ ਜਫਰ ਨਾਮਾ ਜੋ ਪਠਿਓ।
ਮਹਾਰਾਜ ਜੀ ਸੁਣੋ ਮੈਂ ਦੱਸਦਾ, ਮਹਾਰਾਜ ਜੀ ਜਦੋਂ ਆਪ ਜੀ ਦਾ ਭੇਜਿਆ ਜਫਰਨਾਮਾ ਜੋ ਭਾਈ ਦਇਆ ਸਿੰਘ ਧਰਮ ਸਿੰਘ ਜੀ ਲੈ ਕੇ ਗਏ ਸਨ, ਤੇ ਔਰੰਗਜ਼ੇਬ ਬਾਦਸ਼ਾਹ ਨੇ ਉਹ ਜਫਰਨਾਮਾ ਪੜਿਆ,
ਇਸ ਕੋ ਖੋਲ ਸ਼ਾਹ ਜਬ ਪਟਿਓ।
ਜਦੋਂ ਬਾਦਸ਼ਾਹ ਨੇ ਜਫਰਨਾਮਾ ਖੋਲ ਕੇ ਪੜਿਆ, ਉਹਦੀਆਂ 12 ਹਕਾਇਤਾਂ ਪੜੀਆਂ,
ਤਬ ਹੀ ਤੇ ਤਨ ਭਾਈ ਬਿਮਾਰੀ।
ਮਹਾਰਾਜ ਉਸ ਨੂੰ ਪੜਦਿਆਂ ਸਾਰ ਔਰੰਗਜ਼ੇਬ ਦੇ ਸਰੀਰ ਨੂੰ ਬਿਮਾਰੀ ਲੱਗ ਗਈ, ਉਹਦੇ ਪੇਟ ਦੇ ਵਿੱਚ ਇੱਕਦਮ ਸੂਲ ਪੈਦਾ ਹੋ ਗਿਆ।
ਕਰੇ ਅਨਕ ਹਿਕਮਤ ਉਪਚਾਰੀ।
ਹਿਕਮਤ ਆਏ, ਬੜੇ ਬੜੇ ਵੈਦ ਆਏ, ਉਹਨਾਂ ਵੈਦਾਂ ਨੇ ਬਾਦਸ਼ਾਹ ਦਾ ਬਹੁਤ ਉਪਚਾਰ ਕੀਤਾ, ਬਹੁਤ ਦਵਾਈਆਂ ਜੜੀਆਂ ਬੂਟੀਆਂ ਉਹਨੂੰ ਦਿੱਤੀਆਂ।
ਅਚੈ ਆਹਾਰ ਪਚੈ ਸੋ ਨਾਈ।
ਪਰ ਬਿਮਾਰੀ ਇਹੋ ਜਿਹੀ ਲੱਗੀ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਜਿਹੜਾ ਵੀ ਭੋਜਨ ਖਾਂਦਾ ਸੀ ਉਹਨੂੰ ਹਜ਼ਮ ਨਹੀਂ ਸੀ ਹੁੰਦਾ, ਜਿਹੜਾ ਵੀ ਭੋਜਨ ਖਾਂਦਾ ਸੀ ਉਹਨੂੰ ਹਜ਼ਮ ਨਹੀਂ ਸੀ ਹੁੰਦਾ।
ਨਾਭੀ ਤਰ ਤੇ ਉਤਰੈ ਨਾਈ।
ਮਹਾਰਾਜ ਇਹੋ ਜਿਹੀ ਬਿਮਾਰੀ ਲੱਗੀ ਔਰੰਗਜ਼ੇਬ ਨੂੰ, ਸਿੰਘਾਂ ਨੂੰ ਸੁਣਾ ਰਿਹਾ ਉਹ ਪ੍ਰਸੰਗ ਸੇਵਕ, ਕਿ ਮਹਾਰਾਜ ਕਿ ਜਿਹੜਾ ਭੋਜਨ ਖਾਂਦਾ ਸੀ ਔਰੰਗਜ਼ੇਬ ਉਹ ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ, ਵੀ ਜਿਹੜੀ ਨਾਭੀ ਸੀ ਪੇਟ ਦੀ ਜਿਹਨੂੰ ਧਵਨੀ ਵੀ ਕਹਿੰਦੇ ਨੇ, ਉਹਦੇ ਤੋਂ ਥੱਲੇ ਨਹੀਂ ਸੀ ਜਾਂਦਾ ਭੋਜਨ, ਉਹਦੇ ਤੋਂ ਉੱਤੇ ਉੱਤੇ ਰਹਿੰਦਾ ਸੀ ਜੋ ਖਾਂਦਾ ਸੀ।
ਖਾਣਾ ਕਰੇ ਖਾਨ ਜਬ ਕੋਏ।
ਔਰ ਜਿਹੜਾ ਵੀ ਖਾਣਾ ਉਹ ਖਾਂਦਾ ਸੀ ਔਰੰਗਜ਼ੇਬ,
ਉਧਰ ਰਹੇ ਕੇ ਤਕ ਚਿਰ ਸੋਏ।
ਕੁਝ ਸਮਾਂ ਉਹਦੇ ਪੇਟ ਦੇ ਵਿੱਚ ਰਹਿੰਦਾ ਸੀ, ਕੁਝ ਸਮੇਂ ਲਈ ਉਹਦੇ ਪੇਟ ਦੇ ਵਿੱਚ ਉਹ ਰਹਿੰਦਾ ਸੀ।
ਪੁਨ ਮੁਖ ਕੀ ਦਿਸ਼ ਨਿਕ ਸੈ ਸਾਰੋ।
ਜਿੰਨਾ ਉਹਨੇ ਖਾਧਾ ਹੁੰਦਾ ਸੀ ਕੁਝ ਸਮਾਂ ਅੰਦਰ ਰਹਿ ਕੇ, ਨਾਭੀ ਤੋਂ ਥੱਲੇ ਨਹੀਂ ਸੀ ਜਾਂਦਾ ਉਹ ਭੋਜਨ, ਕੁਝ ਸਮੇਂ ਬਾਅਦ ਉਹੀ ਭੋਜਨ ਉਹਦੇ ਮੂੰਹ ਰਾਹੀਂ ਉਲਟੀ ਰਾਹੀਂ ਬਾਹਰ ਨਿਕਲ ਜਾਂਦਾ ਸੀ। ਜੋ ਖਾਂਦਾ ਸੀ ਕੁਝ ਸਮਾਂ ਟਿਕਦਾ ਸੀ ਅੰਦਰ, ਮੁੜ ਕੇ ਫਿਰ ਉਹਨੂੰ ਉਲਟੀ ਕਰਕੇ ਬਾਹਰ ਕੱਢ ਦਿੰਦਾ ਸੀ।
ਸਮ ਬੇਸ਼ਟਾ ਕੇ ਹੋਏ ਦੁੱਖ ਭਾਰੋ।
ਮਹਾਰਾਜ ਹੈਰਾਨੀ ਇਸ ਗੱਲ ਦੀ ਆ, ਦੱਸਿਆ ਜਾਂਦਾ ਹੈ ਕਿ ਔਰੰਗਜ਼ੇਬ ਦੇ ਪੇਟ ਦੇ ਵਿੱਚੋਂ ਜਿਹੜੀ ਗੰਦਗੀ ਨਿਕਲ ਕੇ ਆਉਂਦੀ ਸੀ ਮੂੰਹ ਰਾਹੀਂ, ਉਹ ਪੇਟ ਦੀ ਵਿਸ਼ਟਾ ਦੇ ਸਮਾਨ ਨਜ਼ਰ ਆਉਂਦੀ ਸੀ। ਜਿਵੇਂ ਵਿਸ਼ਟਾ ਹੁੰਦੀ ਹੈ, ਮੂੰਹ ਰਾਹੀਂ ਖਾਂਦਾ ਸੀ, ਮੂੰਹ ਰਾਹੀਂ ਹੀ ਉਗਲਦਾ ਸੀ, ਉਹ ਵਿਸ਼ਟਾ ਬਣ ਕੇ ਉਹਦੇ ਮੂੰਹ ਵਿੱਚੋਂ ਬਾਹਰ ਨਿਕਲਦਾ ਸੀ।
ਇਮ ਕੇ ਤਕ ਦਿਨ ਸੰਕਟ ਪਾਇਓ।
ਔਰੰਗਜ਼ੇਬ ਕਈ ਦਿਨ ਸੰਕਟ ਪਾਉਂਦਾ ਰਿਹਾ, ਕਈ ਦਿਨ ਦੁੱਖ ਭੋਗਦਾ ਰਿਹਾ।
ਫਲ ਪਾਪਨ ਕੋ ਅਦਤ ਦਿਖਾਇਓ।
ਉਹਨੇ ਜਿਹੜੇ ਪਾਪ ਕੀਤੇ ਸਨ, ਔਰੰਗਜ਼ੇਬ ਖੁਦ ਆਪਣੀ ਜੀਵਨ ਡਾਇਰੀ ਵਿੱਚ ਇਹ ਗੱਲ ਲਿਖਦਾ ਹੈ, ਬਹਾਦਰ ਸ਼ਾਹ ਨੂੰ ਆਪਣੇ ਪੁੱਤਰਾਂ ਨੂੰ ਸੰਬੋਧਨ ਕਰਕੇ ਕਹਿੰਦਾ, ਬੇਟਾ ਪਾਪ ਨਾ ਕਰਿਓ ਜੇ, ਕਿਉਂਕਿ ਮੈਂ ਜਿੰਨੇ ਜ਼ਿੰਦਗੀ ਚ ਪਾਪ ਕੀਤੇ ਨੇ ਉਹ ਪਾਪ ਹੁਣ ਸਾਰੇ ਮੇਰੇ ਸਾਹਮਣੇ ਆ ਕੇ ਖਲੋਤੇ ਨੇ ਔਰ ਮੈਨੂੰ ਸਕੂਨ ਨਾਲ ਮਰਨ ਨਹੀਂ ਦੇ ਰਹੇ। ਇਹ ਗੱਲ ਔਰੰਗਜ਼ੇਬ ਬਾਦਸ਼ਾਹ ਨੇ ਖੁਦ ਆਪਣੀ ਡਾਇਰੀ ਵਿੱਚ ਲਿਖੀ ਹੋਈ ਹੈ ਕਿ ਉਹ ਪਾਪ ਅੱਜ ਮੇਰੇ ਸਾਹਮਣੇ ਮੈਨੂੰ ਡਰਾਉਂਦੇ ਨੇ, ਉਹਨਾਂ ਨੂੰ ਵੇਖ ਕੇ ਮੈਂ ਥਰ ਥਰ ਕੰਬਦਾ ਹਾਂ। ਉਹ ਕਹਿਣ ਤੋਂ ਭਾਵ ਉਹ ਦੱਸ ਰਿਹਾ ਸੇਵਕ ਕਿ ਮਹਾਰਾਜ ਉਹ ਜਿਹੜੇ ਪਾਪ ਕਰਮ ਕੀਤੇ ਨੇ ਨੁਰੰਗੇ ਨੇ, ਉਹਦੇ ਕੀਤੇ ਹੋਏ ਪਾਪ ਕਰਮਾਂ ਦਾ ਫਲ ਉਹਨੇ ਭੋਗਿਆ ਹੈ।
ਬੇਸ਼ਟਾ ਮੁਖ ਕੀ ਦਿਸ਼ਾ ਨਿਕਾਰੇ।
ਜਿਹੜੀ ਉਹਦੀ ਪੇਟ ਦੀ ਗੰਦਗੀ ਵਿਸ਼ਟਾ ਹੈ, ਉਹਦੇ ਮੂੰਹ ਦੇ ਰਾਹੀ ਨਿਕਲਦੀ ਰਹੀ। ਇਹਦੇ ਤੋਂ ਵੱਡਾ ਪਾਪਾਂ ਦਾ ਫਲ ਹੋਰ ਕਿਹੜਾ ਹੋ ਸਕਦਾ ਹੈ?
ਭੀਮ ਰੂਪ ਜਮਦੂਤ ਦਿਖਾਰੇ,
ਜਮਦੂਤ ਨੇ ਬੜੇ ਭਿਆਨਕ ਰੂਪ ਦੇ ਵਿੱਚ ਉਹਨੂੰ ਦਰਸ਼ਨ ਦਿੰਦੇ ਨੇ, ਭਿਆਨਕ ਰੂਪ ਦੇ ਵਿੱਚ ਆ ਕੇ ਉਹਨੂੰ ਡਰਾਉਂਦੇ ਹਨ।
ਸਭ ਅਰੜਾਏ ਮੂਰਛਾ ਪਾਏ,
ਕਈ ਵਾਰ ਨਰੰਗਾ ਅਰੜਾ ਕੇ ਉਹਨਾਂ ਜੰਮਾਂ ਨੂੰ ਵੇਖ ਕੇ ਇਕਦਮ ਡਰ ਕੇ ਫਰ ਫਰ ਕੰਬਦਾ ਬੇਹੋਸ਼ ਹੋ ਜਾਂਦਾ ਸੀ, ਇਕਦਮ ਬੇਸੁੱਧ ਹੋ ਜਾਂਦਾ ਸੀ।
ਉਮੇ ਉਹ ਰਹੇ ਨੈਣ ਉਂਗਲਾਏ,
ਅੱਖਾਂ ਉਹਦੀਆਂ ਫਿਰ ਜਾਂਦੀਆਂ ਸਨ, ਘੁੰਮ ਜਾਂਦੀਆਂ ਸਨ, ਔਰ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਕਈ ਕਈ ਘੰਟੇ ਬੇਹੋਸ਼ ਰਹਿੰਦਾ ਸੀ।
ਕਸ਼ਟ ਵਿਸਾਲ ਪਾਏ ਮਰ ਗਏ ਉਹ,
ਇਹ ਤਾਂ ਬੜੇ ਭਾਰੀ ਕਸ਼ਟ ਪਾਏ ਨੁਰੰਗੇ ਨੇ। ਵਿਦਵਾਨ ਇਹ ਵੀ ਲਿਖਦੇ ਨੇ ਕਿ ਇਹਦੀ ਲੜਕੀ ਸੀ ਇੱਕ ਜੇਬਨ ਸਾਂ, ਉਹਨੂੰ ਪਤਾ ਲੱਗਾ ਕਿ ਮੇਰਾ ਬਾਪੂ ਬਿਮਾਰ ਹੈ। ਉਹਦੀ ਉਮਰ ਵੀ ਉਦੋਂ 60 ਸਾਲ ਦੇ ਨੇੜੇ ਸੀ ਇਹਦੀ ਲੜਕੀ, ਔਰੰਗਜ਼ੇਬ ਦੀ ਉਮਰ 90 ਸਾਲ ਤੋਂ ਉੱਤੇ ਸੀ। ਉਹ ਆਈ ਕਹਿਣ ਲੱਗੀ, ਪਿਤਾ ਜੀ ਤੁਹਾਡੀ ਇਹ ਹਾਲਤ ਉਸ ਜ਼ਫਰਨਾਮੇ ਨੂੰ ਪੜ੍ਹ ਕੇ ਹੋਈ ਹੈ ਤੇ ਉੱਪਰ ਇੱਕ ਕਲਾਮ ਲਿਖੀ ਹੋਈ ਹੈ, ਜਦੋਂ ਤੱਕ ਤੁਸੀਂ ਉਹ ਨਹੀਂ ਪੜ੍ਹਦੇ ਉਦੋਂ ਤੱਕ ਤੁਹਾਡੀ ਮੌਤ ਨਹੀਂ ਹੋਣੀ। ਔਰੰਗਜ਼ੇਬ ਬੜਾ ਕੱਟੜ ਤੇ ਮੁਤਸਬੀ ਸੀ, ਕਹਿਣ ਲੱਗਾ ਉਹ ਤਾਂ ਨਹੀਂ ਮੈਂ ਪੜ੍ਹਦਾ, ਜੋ ਮਰਜ਼ੀ ਹੋ ਜੇ, ਭਾਵੇਂ ਨਾ ਮਰਾਂ ਤੜਫਦਾ ਰਵਾਂ, ਪਰ ਉਹ ਮੈਂ ਪੜ੍ਹਨੀ ਨਹੀਂ। ਲੜਕੀ ਇਹਦੀ ਨੇ ਵੇਖਿਆ ਵੀ ਇਹ ਵੀ ਹਠੀਆ ਹੈ, ਨਹੀਂ ਮੰਨਦਾ। ਉਹ ਕਹਿੰਦੀ ਪਿਤਾ ਜੀ ਜੇ ਨਹੀਂ ਪੜ੍ਹਨੀ ਤਾਂ ਲਿਖ ਦਿਓ ਜ਼ਮੀਨ ਤੇ। ਕਹਿੰਦੇ ਫਿਰ ਔਰੰਗਜ਼ੇਬ ਨੇ ਲਿਖਿਆ, ਏਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਜਦੋਂ ਲਿਖਿਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਫਤਿਹ ਹੋ ਗਈ, ਔਰੰਗਜ਼ੇਬ ਦੇ ਪ੍ਰਾਣ ਨਿਕਲ ਗਏ। ਏਦਾਂ ਔਰੰਗਜ਼ੇਬ ਦੀ ਮੌਤ ਹੋ ਗਈ। ਉਹ ਸੇਵਕ ਦੱਸ ਰਿਹਾ, ਮਹਾਰਾਜ ਏਦਾਂ ਤੜਫ ਤੜਫ ਕੇ ਕਈ ਦਿਨਾਂ ਬਾਅਦ ਨਰੰਗਾ ਮਰਿਆ ਹੈ।
ਕੇਤਕ ਦਿਵਸ ਬਿਦਤ ਨੈ ਪਇਓ,
ਮਹਾਰਾਜ ਇਹ ਗੱਲ ਕਈ ਦਿਨ ਪ੍ਰਗਟ ਹੀ ਨਹੀਂ ਕੀਤੀ ਗਈ ਕਿ ਬਾਦਸ਼ਾਹ ਮਰ ਗਿਆ।
ਕੁੱਪਾ ਰਿੜਿਓ ਕਹੇ ਪੁਰ ਲੋਕ,
ਹੁਣ ਸਾਰੇ ਪਾਸੇ ਗੱਲ ਪ੍ਰਗਟ ਹੋਈ ਹੈ ਕਿ ਕੁੱਪਾ ਰਿੜਿਓ। ਇਹ ਨਹੀਂ ਸੀ ਕਹਿੰਦੇ ਬਾਦਸ਼ਾਹ ਮਰ ਗਿਆ, ਕਿਉਂਕਿ ਬਾਦਸ਼ਾਹ ਨਹੀਂ ਮਰਦਾ ਹੁੰਦਾ। ਬਾਦਸ਼ਾਹ ਤਾਂ ਇੱਕ ਮਰਦਾ, ਦੂਜਾ ਫਿਰ ਬਣ ਜਾਂਦਾ, ਬਾਦਸ਼ਾਹ ਤਾਂ ਉਦਾਂ ਹੀ ਰਹਿੰਦੀ ਹੈ। ਇਸ ਕਰਕੇ ਪੁਰਾਣੇ ਸਮਿਆਂ ਵਿੱਚ ਇਹ ਬੋਲਾ ਹੁੰਦਾ ਸੀ ਵੀ ਕੁੱਪਾ ਰਿੜਿਓ, ਵੀ ਇੱਕ ਬੰਦਾ ਰਿੜ ਗਿਆ ਦੂਜਾ ਉਹਦੀ ਥਾਂ ਤੇ ਆ ਗਿਆ। ਇਸ ਕਰਕੇ ਬਾਦਸ਼ਾਹ ਨਹੀਂ ਮਰਦਾ ਹੁੰਦਾ, ਬਾਦਸ਼ਾਹੀ ਤਾਂ ਚੱਲਦੀ ਰਹਿੰਦੀ, ਇੱਕ ਦੇ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਆ ਜਾਂਦਾ। ਤੋ ਇਹ ਗੱਲ ਉਸ ਵੇਲੇ ਵਿਦਤ ਹੋਈ ਕਿ ਕੁੱਪਾ ਰਿੜ ਗਿਆ ਹੈ।
ਪੈ ਦੇਸ਼ ਮੈਂ ਜੈ ਕੈ ਸ਼ੋਕ,
ਸਾਰੇ ਦੇਸ਼ ਦੇ ਵਿੱਚ ਇਕਦਮ ਸ਼ੋਕ ਦੀ ਲਹਿਰ ਦੌੜ ਪਈ, ਔਰ ਲੋਕਾਂ ਦੇ ਹਿਰਦਿਆਂ ਵਿੱਚ ਡਰ ਤੇ ਸਹਿਮ ਪੈਦਾ ਹੋ ਗਿਆ ਕਿ ਹੁਣ ਬਾਦਸ਼ਾਹ ਕੌਣ ਬਣੇਗਾ।
ਸੁਨ ਗੁਰ ਬੂਜੇ ਓ ਮਾਲਕ ਤਖਤ,
ਉਸ ਵੇਲੇ ਫਿਰ ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ
ਕੋ ਅਬ ਪਯੋ ਸ਼ਾਹ ਸ਼ੁਭ ਬਖਤ।
ਮਹਾਰਾਜ ਜੀ ਕਹਿੰਦੇ ਵੀ ਔਰੰਗਜ਼ੇਬ ਤਾਂ ਮਰ ਗਿਆ, ਹੁਣ ਉਹਦੇ ਤਖਤ ਦਾ ਮਾਲਕ ਕੌਣ ਬਣਿਆ? ਔਰੰਗਜ਼ੇਬ ਦੇ ਤਖਤ ਦਾ ਮਾਲਕ ਕੌਣ ਬਣ ਕੇ ਬੈਠਾ ਹੈ?
ਪੁਨ ਤਿਨ ਕਯੋ ਮਹਾਗਨ ਲਸ਼ਕਰ,
ਇਹ ਸੁਣ ਕੇ ਉਹਨੇ ਦੱਸਿਆ, ਮਹਾਰਾਜ ਜੀ ਬਾਦਸ਼ਾਹ ਕੋਲ ਬੜੀ ਵੱਡੀ ਭਾਰੀ ਫੌਜ ਹੈ।
ਤਾਰਾ ਆਜਮ ਅਹੈ ਬੀਚ ਬਰ,
ਔਰ ਜਿਹੜੀ ਫੌਜ ਹੈ ਉਹ ਫੌਜ ਲੈ ਕੇ ਜਿਹੜਾ ਤਾਰਾ ਆਜਮ ਹੈ ਬਾਦਸ਼ਾਹ ਔਰੰਗਜ਼ੇਬ ਦਾ ਲੜਕਾ, ਉਹ ਤਾਰਾ ਆਜਮ ਉਸ ਫੌਜ ਨੂੰ ਲੈ ਕੇ ਬਾਗੀ ਹੋ ਗਿਆ।
ਪੂਰਬ ਵਲੀ ਅਹਿਦ ਸੋ ਪਇਓ,
ਔਰੰਗਜ਼ੇਬ ਨੇ ਉਹਨੂੰ ਹੀ ਪਹਿਲਾਂ ਆਪਣਾ ਪੂਰਬ ਵਲੀ ਅਹਿਦ ਥਾਪਿਆ ਹੋਇਆ, ਯਾਨੀ ਕਿ ਆਸਾਰ ਜਿਹੜੇ ਨੇ ਉਹ ਤਾਰਾ ਆਜ਼ਮ ਦੇ ਲੱਗ ਰਹੇ ਨੇ ਕਿ ਔਰੰਗਜ਼ੇਬ ਦੇ ਤਖ਼ਤ ਤੇ ਤਾਰਾ ਆਜ਼ਮ ਬੈਠੇਗਾ।
ਅਬ ਪਾਤਸ਼ਾਹੀ ਪਰ ਥਿਰ ਥਇਓ,
ਇਸ ਵੇਲੇ ਤਾਰਾ ਆਜ਼ਮ ਹੀ ਵਲੀ ਅਹਿਦ ਹੈ, ਉਹੀ ਇਸ ਵੇਲੇ ਤਖ਼ਤ ਦੇ ਉੱਤੇ ਬੈਠਾ ਹੋਇਆ।
ਗਨ ਉਮਰਾਵ ਵਜ਼ੀਰ ਜੇ ਸਿਆਨੇ,
ਜਿਹੜੇ ਵੱਡੇ ਵੱਡੇ ਉਮਰਾਵ ਨੇ ਵਜ਼ੀਰ ਨੇ,
ਸਦਰੇ ਹੱਥ ਜੋੜ ਤੈ ਮਾਨੇ,
ਉਹ ਸਾਰੇ ਹੁਣ ਤਾਰਾ ਆਜ਼ਮ ਅੱਗੇ ਹੱਥ ਜੋੜ ਕੇ ਉਹਦੀ ਈਨ ਮੰਨਦੇ ਨੇ, ਉਹਦੀ ਸ਼ਾਦੀ ਭਰਦੇ ਨੇ।
ਸੁਨ ਮੁਸਕਾਨੇ ਸਤਗੁਰ ਤਹੈ,
ਕਲਗੀ ਧਰ ਜੀ ਸੁਣ ਕੇ ਮੁਸਕਰਾਏ ਤੇ ਮੁਸਕਰਾ ਕੇ ਮਹਾਰਾਜ ਜੀ ਬੋਲੇ,
ਨੈ ਸਲਤਨਤ ਕੋ ਸੁਖ ਏ ਲਹੈ।
ਮਹਾਰਾਜ ਜੀ ਕਹਿੰਦੇ ਬਈ ਤਾਰਾ ਆਜ਼ਮ ਨੀ ਇਸ ਸਲਤਨਤ ਦਾ ਸੁਖ ਲੈਂਦਾ, ਉਹ ਇਸ ਬਾਦਸ਼ਾਹੀ ਦਾ ਸੁਖ ਲੈਣ ਲੱਗਾ।
ਸ੍ਰੀ ਅਕਾਲ ਕੀ ਜਥਾ ਰਜਾਏ,
ਤਖ਼ਤ ਦੇ ਉੱਤੇ ਤਾਂ ਉਹੀ ਬੈਠੇਗਾ ਜਿਹਨੂੰ ਅਕਾਲ ਪੁਰਖ ਨੇ ਬਿਠਾਉਣਾ ਹੈ। ਤੇ ਅਕਾਲ ਪੁਰਖ ਕੌਣ ਨੇ? ਕਲਗੀਧਰ ਪਾਤਸ਼ਾਹ ਆਪ ਅਕਾਲ ਪੁਰਖ ਨੇ। ਤੇ ਸਤਿਗੁਰਾਂ ਨੇ ਜਿਹਨੂੰ ਬਿਠਾਣਾ ਤਖ਼ਤ ਤੇ ਉਸੇ ਨੇ ਬੈਠਣਾ ਸੀ ਨਾ। ਤੇ ਬਿਠਾਣਾ ਕਿਹਨੂੰ ਸੀ? ਬਹਾਦਰ ਸ਼ਾਹ ਨੂੰ। ਤੋ ਮਹਾਰਾਜ ਜੀ ਹਾਲੇ ਇਸ਼ਾਰਾ ਹੀ ਕਰ ਰਹੇ ਨੇ, ਕਹਿੰਦੇ ਤਾਰਾ ਆਜਮ ਨੀ ਤਖ਼ਤ ਦਾ ਬਾਦਸ਼ਾਹ ਬਣਦਾ, ਇਹ ਨੀ ਰਹੇਗਾ ਬਾਦਸ਼ਾਹ। ਬਾਦਸ਼ਾਹ ਤਾਂ ਉਹੀ ਬਣੇਗਾ ਜਿਹਨੂੰ ਅਕਾਲ ਪੁਰਖ ਨੇ ਬਿਠਾਣਾ ਹੈ।
ਸੋ ਬਨ ਹੈ ਨੈ ਆਨੇ ਉਪਾਏ,
ਉਹੀ ਬਾਦਸ਼ਾਹਤ ਨੂੰ ਪ੍ਰਾਪਤ ਕਰੇਗਾ ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇਗੀ, ਹੋਰ ਕਿਸੇ ਦਾ ਕੋਈ ਉਪਾਅ ਨਹੀਂ ਚੱਲਣਾ।
ਤੈ ਤੇ ਕੂਚ ਅਗਾਰੀ ਕਰਿਓ,
ਇਹ ਕਹਿ ਕੇ ਮਹਾਰਾਜ ਜੀ ਨੇ ਉਥੋਂ ਅੱਗੇ ਨੂੰ ਕੂਚ ਕਰ ਦਿੱਤਾ।
ਸ਼ਹਿਰ ਬਗੌਰ ਨਿਕਟ ਸੁਨ ਪਰਿਓ,
ਮਹਾਰਾਜ ਜੀ ਬਗੌਰ ਸ਼ਹਿਰ ਆਉਂਦਾ ਉਥੇ ਇਲਾਕੇ ਦੇ ਵਿਚ ਹੀ। ਤੋ ਸਤਿਗੁਰੂ ਜੀ ਬਗੌਰ ਚੱਲ ਕੇ ਆਏ ਨੇ, ਬਗੌਰ ਦੇ ਨੇੜੇ ਪਹੁੰਚੇ ਨੇ।
ਜਹਾਂ ਭੀਮ ਨੇ ਕ੍ਰੀਚਕ ਮਾਰੇ,
ਜਿਹੜਾ ਬਗੌਰ ਸ਼ਹਿਰ ਹੈ ਇਤਿਹਾਸਕ ਸ਼ਹਿਰ ਹੈ, ਬੜਾ ਪੁਰਾਣਾ ਪਾਂਡਵਾਂ ਦੇ ਸਮੇਂ ਦਾ। ਤੇ ਇਸ ਬਗੌਰ ਸ਼ਹਿਰ ਦੇ ਵਿਚ ਇਕ ਕ੍ਰੀਚਕ ਹੋਇਆ, ਕ੍ਰੀਚਕ। ਉਸ ਕ੍ਰੀਚਕ ਨੂੰ ਭੀਮ ਚੰਦ ਨੇ ਮਾਰਿਆ, ਭੀਮ ਨੇ ਮਾਰਿਆ ਸੀ, ਜਿਹੜਾ ਪਾਂਡਵਾਂ ਦਾ ਭਾਈ ਸੀ ਭੀਮ, ਭੀਮ ਨੇ ਉਸ ਕ੍ਰੀਚਕ ਨੂੰ ਉੱਥੇ ਮਾਰਿਆ ਸੀ।
ਵਿਖਿਓ ਚਾਹੇ ਪ੍ਰਭ ਤਿੱਤੇ ਸਿਧਾਰੇ,
ਔਰ ਉੱਥੇ ਮਹਾਰਾਜ ਜੀ ਵੇਖਣਾ ਚਾਹੁੰਦੇ ਨੇ ਉਹ ਜਗ੍ਹਾ ਕਿ ਜਿੱਥੇ ਭੀਮ ਨੇ ਕ੍ਰੀਚਕ ਨੂੰ ਮਾਰਿਆ ਸੀ, ਉਹ ਇਤਿਹਾਸਕ ਜਗ੍ਹਾ ਸੀ। ਤੇ ਕਲਗੀਧਰ ਪਾਤਸ਼ਾਹ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਸੀ ਬਗੌਰ ਵਿਚ ਜਾ ਕੇ।
ਕਰੇ ਕੂਚ ਦਰ ਕੂਚ ਪਿਆਨੇ,
ਕਰਕੇ ਮਹਾਰਾਜ ਜੀ ਪਿਆਨਾ ਕਰ ਰਹੇ ਨੇ, ਕੂਚ ਦਰ ਕੂਚ ਚਲਦਿਆਂ ਚਲਦਿਆਂ ਬਗੌਰ ਦੇ ਨੇੜੇ ਜਾ ਰਹੇ ਨੇ।
ਔਰ ਬਿਗੋਰ ਕੇ ਗੁਰੂ ਨਿਹਰਾਨੇ,
ਆਖਿਰਕਾਰ ਚਲਦਿਆਂ ਚਲਦਿਆਂ ਮਹਾਰਾਜ ਜੀ ਬਗੌਰ ਦੇ ਨੇੜੇ ਆ ਗਏ।
ਹਲ ਸੁੰਦਰ ਤਰਵਰ ਗਨ ਹੇਰੇ,
ਬਗੌਰ ਤੋਂ ਪਹਿਲਾਂ ਹੀ ਮਹਾਰਾਜ ਜੀ ਨੇ ਸੋਹਣੀ ਰਮਣੀ ਇੱਕ ਜਗ੍ਹਾ ਵੇਖੀ, ਸੋਹਣੇ ਦਰਖਤਾਂ ਦੀ ਛਾਂ ਤੇ ਹਰਿਆਵਲ ਵੇਖੀ।
ਕਰੇ ਮੁਕਾਮ ਪ੍ਰਭੂ ਤੈ ਡੇਰੇ,
ਮਹਾਰਾਜ ਜੀ ਨੇ ਉੱਥੇ ਮੁਕਾਮ ਕਰ ਲਿਆ, ਡੇਰਾ ਕਰ ਲਿਆ।
ਸੁਨੀ ਨਗਰ ਮੈਂ ਦਲ ਚੜ ਆਇਓ,
ਉਧਰ ਬਗੌਰ ਦੇ ਲੋਕਾਂ ਨੇ ਸੁਣਿਆ ਕਿ ਫੌਜ ਆ ਗਈ ਹੈ ਚੜ ਕੇ, ਉਹਨਾਂ ਨੇ ਸੁਣਿਆ ਕਿ ਗੁਰੂ ਸਾਹਿਬ ਦੇ ਨਾਲ ਫੌਜ ਹੈ, ਨਗਾਰੇ ਵੱਜ ਰਹੇ ਨੇ, ਤੋਪਾਂ ਉਹਨਾਂ ਦੇ ਨਾਲ ਨੇ, ਤੇ ਉਹ ਸਾਡੇ ਨਗਰ ਤੇ ਚੜ ਕੇ ਆ ਰਹੇ ਨੇ। ਇਹ ਬਗੌਰ ਵਾਸੀਆਂ ਨੇ ਜਦੋਂ ਸੁਣਿਆ,
ਲੂਟ ਨਾ ਲੈ ਮਹਾ ਡਰ ਪਾਇਓ,
ਉਹਨਾਂ ਨੂੰ ਡਰ ਪੈ ਗਿਆ ਕਿ ਕਿਤੇ ਜਿਹੜੀ ਇਹ ਗੁਰੂ ਜੀ ਦੀ ਫੌਜ ਆਈ ਆ ਸਾਡਾ ਨਗਰ ਹੀ ਨਾ ਲੁੱਟ ਲੈਣ, ਸਾਡੇ ਨਗਰ ਤੇ ਹਮਲਾ ਹੀ ਨਾ ਕਰ ਦੇਣ, ਏਦਾਂ ਦਾ ਡਰ ਉਹਨਾਂ ਦੇ ਮਨ ਚ ਪੈਦਾ ਹੋ ਗਿਆ।
ਗੈ ਗੈ ਸ਼ਸਤਰ ਭਏ ਸਵਧਾਨਾ,
ਸਾਰੇ ਸ਼ਸਤਰ ਧਾਰਨ ਕਰਕੇ, ਸ਼ਸਤਰ ਗ੍ਰਹਿਣ ਕਰਕੇ ਤਿਆਰ ਬਰ ਤਿਆਰ ਹੋ ਗਏ।
ਕਰਿਓ ਲੜਨ ਕੋ ਠਾਠ ਮਾਨਾ,
ਔਰ ਲੜਨ ਵਾਸਤੇ ਉਹਨਾਂ ਨੇ ਪੂਰਾ ਠਾਠ ਰਚ ਲਿਆ, ਲੜਨ ਵਾਸਤੇ ਪੂਰੀ ਤਿਆਰੀ ਕਰ ਲਈ ਉਹਨਾਂ ਨੇ ਵੀ, ਜੇ ਗੁਰੂ ਸਾਹਿਬ ਦੀ ਫੌਜ ਹਮਲਾ ਕਰੇਗੀ ਤੇ ਅੱਗੋਂ ਅਸੀਂ ਵੀ ਜਵਾਬ ਦੇਵਾਂਗੇ, ਲੜਾਂਗੇ। ਏਦਾਂ ਉਹਨਾਂ ਨੇ ਅੱਗੋਂ ਲੜਨ ਵਾਸਤੇ ਬਗੌਰ ਵਾਸੀਆਂ ਨੇ ਤਿਆਰੀ ਕਰ ਲਈ।
ਭੇਦ ਹੇਤ ਨਰ ਏਕ ਪਠਾਇਓ,
ਕਲਗੀਧਰ ਪਾਤਸ਼ਾਹ ਜੀ ਨੇ ਪਿੰਡ ਦਾ ਭੇਤ ਲੈਣ ਵਾਸਤੇ ਕਿ ਤੂੰ ਬਗੌਰ ਦਾ ਮੁਆਇਨਾ ਕਰਕੇ ਆ ਕਿ ਉਥੋਂ ਦੀ ਕੀ ਪ੍ਰਸਥਿਤੀ ਹੈ, ਮਹਾਰਾਜ ਜੀ ਨੇ ਆਪਣਾ ਇੱਕ ਸੇਵਕ ਭੇਜਿਆ।
ਭੇਤ ਹੇਤ ਨਰ ਏਕ ਪਠਾਇਓ, ਸਨੇ ਸਨੇ ਚੱਲ ਦਲ ਮੈਂ ਆਇਓ।
ਉਧਰੋਂ ਬਗੌਰ ਵਾਲਿਆਂ ਨੇ ਆਪਣਾ ਇੱਕ ਬੰਦਾ ਭੇਜਿਆ ਕਿ ਤੁਸੀਂ ਬਾਹਰ ਜਾ ਕੇ ਗੁਰੂ ਜੀ ਦੇ ਦਲ ਵਿੱਚ ਭੇਤ ਲੈ ਕੇ ਆਓ, ਖਬਰ ਲੈ ਕੇ ਆਓ ਕਿ ਉਹ ਹਮਲਾ ਕਰਨਗੇ ਜਾਂ ਨਹੀਂ ਕਰਨਗੇ। ਏਦਾਂ ਉਹਨਾਂ ਨੇ ਆਪਣਾ ਇੱਕ ਬੰਦਾ ਗੁਰੂ ਸਾਹਿਬ ਦੇ ਦਲ ਵਿੱਚ ਭੇਜਿਆ।
ਜਹੈ ਦੀਵਾਨ ਮੈਂ ਸਤਿਗੁਰ ਥਿਰੇ,
ਜਿੱਥੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਸਨ।
ਸ਼ੋਭਤ ਚਮਰ ਚਾਰੋ ਸਿਰ ਟੋਰੇ,
ਗੁਰਦੇਵ ਜੀ ਬੈਠੇ ਸੋਭਨੀਕ ਹੋ ਰਹੇ ਨੇ ਔਰ ਪਾਤਸ਼ਾਹ ਦੇ ਸੀਸ ਉੱਤੇ ਚਵਰ ਝੁਲ ਰਿਹਾ।
ਤਹਾਂ ਪਹੁੰਚ ਜੋਰੇ ਜੁਗ ਹਾਥ,
ਉੱਥੇ ਉਹ ਨਗਰ ਬਗੌਰ ਦਾ ਜਿਹੜਾ ਬੰਦਾ ਇਹਨਾਂ ਨੇ ਭੇਜਿਆ ਸੀ ਖਬਰ ਲੈਣ ਲਈ, ਪਤਾ ਕਰਨ ਲਈ ਕਿ ਵੇਖ ਕੇ ਆ ਉੱਥੇ ਕੀ ਹੋ ਰਿਹਾ, ਉਹ ਚੱਲ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ, ਆ ਕੇ ਮਹਾਰਾਜ ਜੀ ਨੂੰ ਉਹਨੇ ਨਮਸਕਾਰ ਕੀਤੀ,
ਵੰਦਨ ਕਰੀ ਨਮਰਤਾ ਸਾਥ,
ਬੜੀ ਨਿਮਰਤਾ ਸਹਿਤ ਉਹਨੇ ਹੱਥ ਜੋੜ ਕੇ ਵੰਦਨਾ ਕੀਤੀ,
ਹੁਣ ਪੁਰ ਜਨ ਕੀ ਅਰਜ ਗੁਜਾਰੀ।
ਫਿਰ ਜਿਹੜੇ ਨਗਰ ਨਿਵਾਸੀ ਸਨ ਬਘੌੜ ਦੇ, ਉਹਨਾਂ ਪਿੰਡ ਵਾਸੀਆਂ ਦੀ ਜਿਹੜੀ ਅਰਜ ਸੀ, ਬੇਨਤੀ ਸੀ, ਉਹ ਇਹਨੇ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ।
ਉਹ ਕੋ ਪਠਿਓ ਤਰਾਸ ਉਰ ਤਾਰੀ,
ਕਹਿਣ ਲੱਗਾ ਸਤਿਗੁਰੂ ਜੀ ਪਿੰਡ ਵਾਲੇ ਡਰੇ ਹੋਏ ਨੇ, ਸਾਡੇ ਸ਼ਹਿਰ ਵਾਲੇ ਬਘੌਰ ਦੇ ਨਿਵਾਸੀ ਬਹੁਤ ਜ਼ਿਆਦਾ ਡਰੇ ਹੋਏ ਨੇ, ਔਰ ਉਹਨਾਂ ਨੇ ਡਰ ਕੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
ਦਲ ਵਿਸਾਲ ਹੈ ਸੰਗ ਤੁਮਾਰੇ,
ਮਹਾਰਾਜ ਤੁਹਾਡੇ ਨਾਲ ਸ਼ਸਤਰ ਧਾਰੀ ਸੂਰਮੇ ਨੇ, ਤੁਹਾਡੇ ਨਾਲ ਵਿਸ਼ਾਲ ਦਲ ਹੈ, ਫੌਜਾਂ ਹਨ,
ਪ੍ਰਵਸ਼ੈ ਲੂਟੇ ਜੰਗ ਕਰ ਮਾਰੇ।
ਮਹਾਰਾਜ ਤੁਹਾਡੇ ਨਾਲ ਦੇ ਸਾਥੀ ਜਦੋਂ ਨਗਰ ਵਿੱਚ ਪ੍ਰਵੇਸ਼ ਕਰਨਗੇ ਬਘੌਰ ਵਿੱਚ, ਤੇ ਬਘੌਰ ਵਿੱਚ ਜੰਗ ਹੋਵੇਗਾ, ਇਹ ਨਗਰ ਨੂੰ ਲੁੱਟਣਗੇ ਮਾਰਨਗੇ, ਮਹਾਰਾਜ ਜੀ ਏਦਾਂ ਦਾ ਖਾਨਾ ਜੰਗੀ ਮਾਹੌਲ ਬਣੇਗਾ।
ਆਪ ਕਹਾਂ ਤੇ ਚੱਲ ਕਰ ਆਏ,
ਮਹਾਰਾਜ ਜੀ ਤੁਸੀਂ ਪਿੱਛੋਂ ਕਿੱਥੋਂ ਚੱਲ ਕੇ ਆਏ ਹੋ,
ਅਬ ਚਾਹਤ ਹੋ ਕਹਾਂ ਸਿਧਾਏ,
ਅੱਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ, ਅੱਗੇ ਕਿਹੜਾ ਜਗ੍ਹਾ ਕਿਹੜੀ ਥਾਂ ਵੇਖਣਾ ਚਾਹੁੰਦੇ ਹੋ,
ਕੌਣ ਕਾਜ ਆਗਮਨ ਤੁਮਾਰਾ,
ਮਹਾਰਾਜ ਕਿਸ ਕੰਮ ਕਰਕੇ ਤੁਹਾਡਾ ਇੱਥੇ ਆਗਮਨ ਹੋਇਆ, ਤੁਸੀਂ ਕਿਉਂ ਆਏ ਹੋ, ਇਹ ਅਸੀਂ ਜਾਣਨਾ ਚਾਹੁੰਦੇ ਹਾਂ।
ਕਰੋ ਪ੍ਰਸੰਗ ਸੁਣਾਵਨ ਸਾਰਾ,
ਗੁਰੂ ਕਲਗੀਧਰ ਜੀ ਇਹ ਸਾਰਾ ਪ੍ਰਸੰਗ ਆਪ ਜੀ ਕਿਰਪਾ ਕਰਕੇ ਸਾਨੂੰ ਸੁਣਾਓ।
ਹਿਮਤਰਾਸਤ ਕੇ ਬਾਤ ਸੁਣੇ ਜਬ,
ਏਦਾਂ ਇਹਨਾਂ ਡਰਿਆ ਹੋਇਆ ਦੀ ਗੱਲ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣੀ,
ਧਰਮ ਸਿੰਘ ਸੋ ਗੁਰੂ ਪਨਿਓ ਤਬ,
ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਭਾਈ ਧਰਮ ਸਿੰਘ ਨੂੰ ਹੁਕਮ ਕੀਤਾ, ਲਾਗੇ ਧਰਮ ਸਿੰਘ ਜੀ ਬੈਠੇ ਸਨ, ਮਹਾਰਾਜ ਜੀ ਨੇ ਧਰਮ ਸਿੰਘ ਨੂੰ ਕਿਹਾ,
ਜਾ ਨਗਰ ਮੈਂ ਨਰ ਸਮਝਾਵੋ,
ਮਹਾਰਾਜ ਜੀ ਕਹਿੰਦੇ ਧਰਮ ਸਿੰਘ ਏਦਾਂ ਕਰ, ਤੂੰ ਨਗਰ ਵਿੱਚ ਚਲਾ ਜਾ, ਇਹਦੇ ਨਾਲ ਚਲਾ ਜਾ ਨਗਰ ਦੇ ਵਿੱਚ, ਤੇ ਨਗਰ ਨਿਵਾਸੀਆਂ ਨੂੰ ਜਾ ਕੇ ਸਾਡੇ ਵੱਲੋਂ ਸਮਝਾਉਣਾ ਕਰ,
ਜੇ ਧੀਰਜ ਕੋ ਤਰਾਸ ਮਿਟਾਓ,
ਉਹਨਾਂ ਨੂੰ ਧੀਰਜ ਦੇ ਜਾ ਕੇ ਵੀ ਅਸੀਂ ਕੋਈ ਲੜਾਈ ਕਰਨ ਨਹੀਂ ਆਏ ਇੱਥੇ, ਅਸੀਂ ਕੋਈ ਜੰਗ ਕਰਨ ਨਹੀਂ ਆਏ, ਅਸੀਂ ਤਾਂ ਇੱਥੋਂ ਲੰਘ ਰਹੇ ਹਾਂ, ਜਾ ਰਹੇ ਹਾਂ, ਤੇ ਬਘੌਰ ਦੇ ਵਿੱਚ ਅਸੀਂ ਕੇਵਲ ਉਹ ਜਗ੍ਹਾ ਵੇਖਣਾ ਚਾਹੁੰਦੇ ਹਾਂ ਜਿੱਥੇ ਭੀਮ ਨੇ ਕ੍ਰਿਸ਼ਕ ਨੂੰ ਮਾਰਿਆ ਸੀ, ਹੋਰ ਕੋਈ ਸਾਡੀ ਇੱਛਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਨਗਰ ਨਿਵਾਸੀਆਂ ਨੂੰ ਜਾ ਕੇ ਸਾਡੇ ਵੱਲੋਂ ਧੀਰਜ ਦਿਓ, ਸਾਡੇ ਵੱਲੋਂ ਹੌਸਲਾ ਦਿਓ ਕਿ ਉਹ ਮਨ ਵਿੱਚ ਸਾਡੇ ਪ੍ਰਤੀ ਕਿਸੇ ਵੀ ਪ੍ਰਕਾਰ ਦਾ ਭੈ ਨਾ ਰੱਖਣ, ਡਰ ਨਾ ਰੱਖਣ।
ਆਇਸ ਪਾਏ ਗਏ ਤਤਕਾਲਾ,
ਭਾਈ ਧਰਮ ਸਿੰਘ ਜੀ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਸੇ ਵਕਤ ਉਹ ਜਿਹੜਾ ਬੰਦਾ ਆਇਆ ਸੀ ਪਿੰਡ ਚੋਂ ਬਘੌਰ ਚੋਂ, ਉਹਦੇ ਨਾਲ ਚੱਲ ਕੇ ਗਏ।
ਔਰ ਜਨ ਸਾਵਧਾਨ ਜੈ ਜਾਲਾ,
ਅੱਗੇ ਨਗਰ ਨਿਵਾਸੀ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਬੈਠੇ ਸੀ, ਸ਼ਸਤਰ ਫੜ ਕੇ ਵੀ ਜੇ ਹਮਲਾ ਹੋਵੇਗਾ ਤੇ ਲੜਾਈ ਕਰਾਂਗੇ। ਬਘੌਰ ਵਾਲੇ ਜਿਹੜੇ ਸਨ ਉਹ ਸ਼ਸਤਰ ਪਕੜ ਕੇ ਪੂਰੇ ਸਾਵਧਾਨ ਹੋ ਕੇ ਬੈਠੇ ਸਨ।
ਫਿਰ ਹੋਏ ਸਗਰੀ ਕਥਾ ਸੁਣਾਈ,
ਭਾਈ ਧਰਮ ਸਿੰਘ ਜੀ ਉਹਨਾਂ ਦੇ ਕੋਲ ਗਏ, ਸਾਰੇ ਨਗਰ ਨਿਵਾਸੀਆਂ ਨੂੰ ਸੰਬੋਧਨ ਕੀਤਾ, ਔਰ ਉਹਨਾਂ ਨੂੰ ਸੰਬੋਧਨ ਕਰਕੇ ਸਾਰਾ ਪ੍ਰਸੰਗ ਮਹਾਰਾਜ ਜੀ ਦਾ ਸੁਣਾਇਆ।
ਇਹ ਜਗ ਗੁਰ ਤੁਮ ਕੋ ਸੁਖਦਾਈ,
ਭਾਈ ਧਰਮ ਸਿੰਘ ਨੇ ਆਖਿਆ ਭਾਈ ਨਗਰ ਨਿਵਾਸੀਓ, ਇਹ ਸਤਿਗੁਰੂ ਜਗਤ ਗੁਰੂ ਨੇ, ਔਰ ਇਹ ਕਿਸੇ ਨੂੰ ਦੁੱਖ ਨਹੀਂ ਦਿੰਦੇ, ਸਾਰਿਆਂ ਨੂੰ ਸੁੱਖ ਦਿੰਦੇ ਨੇ। ਸਤਿਗੁਰੂ ਜੀ ਸੁੱਖ ਦਾਤੇ ਨੇ, ਇਹ ਸਾਰਿਆਂ ਨੂੰ ਸੁੱਖ ਦਿੰਦੇ ਹਨ।
ਸਿੱਖ ਹੋਏ ਮਿਲੋ ਦਰਸ ਕੋ ਜੋਵੋ,
ਕਰਕੇ ਤੁਸੀਂ ਸਾਰੇ ਨਗਰ ਨਿਵਾਸੀ ਆਪਣਾ ਡਰ ਕੱਢ ਦਿਓ ਮਨ ਚੋਂ, ਔਰ ਉਹਨਾਂ ਦੇ ਸਿੱਖ ਬਣ ਕੇ ਸੇਵਕ ਬਣ ਕੇ ਚੱਲ ਕੇ ਗੁਰੂ ਕਲਗੀਧਰ ਜੀ ਨੂੰ ਮਿਲੋ।
ਦੋਏ ਲੋਚਨ ਕੇ ਸੁਖ ਕੋ ਜੋਵੋ,
ਆਪਣੇ ਇਹਨਾਂ ਦੋਨਾਂ ਨੇਤਰਾਂ ਦਾ ਸੁਖ ਮਾਣੋ, ਤੁਹਾਨੂੰ ਜਿਹੜੇ ਵਿਧਾਤੇ ਨੇ ਦੋ ਅੱਖਾਂ ਦਿੱਤੀਆਂ ਨੇ, ਇਹਨਾਂ ਅੱਖਾਂ ਨਾਲ ਜਾ ਕੇ ਗੁਰੂ ਦੇ ਦਰਸ਼ਨ ਦਾ ਲਾਹਾ ਪ੍ਰਾਪਤ ਕਰੋ, ਇਹਦੇ ਤੋਂ ਵੱਡਾ ਲਾਭ ਤੁਹਾਨੂੰ ਹੋਰ ਕਦੇ ਮਿਲ ਨਹੀਂ ਸਕਦਾ।
ਭੀਮ ਸੈਨ ਜੈ ਕ੍ਰਿਸ਼ਕ ਮਾਰੇ,
ਸਤਿਗੁਰੂ ਜੀ ਇੱਥੇ ਇਸ ਕਰਕੇ ਆਏ ਨੇ ਕਿਉਂਕਿ ਜਿਸ ਜਗ੍ਹਾ ਤੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਹੈ
ਸੋ ਸਥਾਨ ਚਿਤ ਚਹੈ ਨਿਹਾਰੇ
ਉਹ ਜਗ੍ਹਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਣਾ ਚਾਹੁੰਦੇ ਹਨ ਮਹਾਰਾਜ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਜਿਹੜਾ ਕ੍ਰਿਚਕ ਸੀ ਨਾ ਖਾਲਸਾ ਜੀ ਰਾਜਾ ਵਿਰਾਟ ਹੋਇਆ ਹੈ ਜਿਹਦੇ ਕੋਲ ਪੰਜਾਂ ਪਾਂਡਵਾਂ ਨੇ ਗੁਪਤ ਵਾਸ ਕੱਟਿਆ ਸੀ ਕ੍ਰਿਚਕ ਦੇ ਵਿਰਾਟ ਦੇ ਕੋਲ ਤੇ ਜਿਹੜਾ ਕ੍ਰਿਚਕ ਸੀ ਇਹ ਰਾਜੇ ਵਿਰਾਟ ਦਾ ਰਿਸ਼ਤੇ ਚ ਸਾਲਾ ਲੱਗਦਾ ਸੀ ਦਰੋਪਦੀ ਇੱਥੇ ਦਾਸੀ ਬਣ ਕੇ ਰਹਿੰਦੀ ਸੀ ਔਰ ਉਹਨੇ ਦਰੋਪਦੀ ਨਾਲ ਛੇੜਖਾਨੀ ਕੀਤੀ ਸੀ ਔਰ ਭੀਮ ਸੈਨ ਨੇ ਪ੍ਰਣ ਕੀਤਾ ਸੀ ਕਿ ਮੈਂ ਇਹਦੇ ਰਕਤ ਦੇ ਨਾਲ ਦਰੋਪਦੀ ਦੇ ਸਿਰ ਦੇ ਕੇਸ ਧੋਵਾਂਗਾ ਤੇ ਉਹਨੇ ਕ੍ਰਿਚਕ ਮਾਰਿਆ ਸੀ ਕ੍ਰਿਚਕ ਨੂੰ ਮਾਰ ਕੇ ਉਹਦੇ ਖੂਨ ਦੇ ਨਾਲ ਦਰੋਪਦੀ ਦੇ ਵਾਲ ਧੋਏ ਸਨ ਉਹਦੇ ਕੇਸ ਧੋਏ ਸਨ ਐਸਾ ਇਤਿਹਾਸ ਮਹਾਭਾਰਤ ਦਾ ਆਉਂਦਾ ਹੈ ਤੋ ਕਲਗੀਧਰ ਪਾਤਸ਼ਾਹ ਜੀ ਉਹੀ ਜਗ੍ਹਾ ਵੇਖਣਾ ਚਾਹੁੰਦੇ ਸੀ ਧਰਮ ਸਿੰਘ ਜੀ ਦੱਸ ਰਹੇ ਨੇ ਕਿ ਸਤਿਗੁਰੂ ਜੀ ਉਹ ਜਗ੍ਹਾ ਵੇਖਣਾ ਚਾਹੁੰਦੇ ਨੇ ਬਘੌਰ ਦੇ ਵਿੱਚ ਜਿੱਥੇ ਭੀਮ ਸੈਨ ਨੇ ਕ੍ਰਿਚਕ ਨੂੰ ਮਾਰਿਆ ਸੀ
ਤੁਮ ਨਾਹਕ ਕਿਉਂ ਤ੍ਰਾਸਤ ਪਏ
ਨਾਹਕ ਬਿਨਾਂ ਗੱਲ ਤੋਂ ਆਪਣੇ ਮਨ ਚ ਕਿਉਂ ਡਰ ਰੱਖਦੇ ਹੋ
ਔਰ ਕੋ ਨਹਿ ਬਿਗਾੜ ਚਿਤ ਠਏ
ਸਤਿਗੁਰੂ ਜੀ ਤੁਹਾਡੇ ਨਗਰ ਦਾ ਕੁਝ ਵੀ ਨਹੀਂ ਵਿਗਾੜਨਾ ਚਾਹੁੰਦੇ ਉਹ ਤੁਹਾਡੇ ਨਗਰ ਦਾ ਕੁਝ ਨਹੀਂ ਵਿਗਾੜਨਾ ਚਾਹੁੰਦੇ
ਧਰਮ ਸਿੰਘ ਇਮ ਦਿਓ ਦਿਲਾਸਾ
ਇਹ ਤਾਂ ਭਾਈ ਧਰਮ ਸਿੰਘ ਨੇ ਨਾ ਨਗਰ ਨਿਵਾਸੀਆਂ ਨੂੰ ਦਿਲਾਸਾ ਦਿੱਤਾ
ਤਦਪਨਾ ਤਿਨੇ ਪਇਓ ਪਰਵਾਸਾ
ਫਿਰ ਵੀ ਉਹ ਪਿੰਡ ਵਾਲੇ ਇੰਨੇ ਡਰੇ ਹੋਏ ਸੀ ਉਹਨਾਂ ਨੇ ਭਰੋਸਾ ਨਹੀਂ ਕੀਤਾ ਭਾਈ ਧਰਮ ਸਿੰਘ ਦੀ ਕਹੀ ਹੋਈ ਗੱਲ ਤੇ ਵੀ ਉਹਨਾਂ ਨੇ ਪ੍ਰਵਾਸਾ ਨਹੀਂ ਕੀਤਾ
ਆਪਣੋ ਸੇਵਰ ਫਰਕ ਸੋ ਕਰੀਏ
ਜੇ ਗੁਰੂ ਜੀ ਦੀ ਇਹ ਮਨਸਾ ਹੈ ਤੇ ਫਿਰ ਏਦਾਂ ਕਰੋ ਧਰਮ ਸਿੰਘ ਜੀ ਗੁਰੂ ਜੀ ਨੂੰ ਕਹੋ ਕਿ ਸਾਡੇ ਨਗਰ ਦੇ ਨੇੜੇ ਨਾ ਡੇਰਾ ਕਰਨ ਦੂਰ ਹੀ ਡੇਰਾ ਰੱਖਣ ਉਹ ਆਪਣਾ ਡੇਰਾ ਸਾਡੇ ਨਗਰ ਤੋਂ ਦੂਰ ਕਰਕੇ ਹੀ ਰੱਖਣ
ਔਰ ਜਨ ਕੋ ਡਰ ਔਰ ਤੇ ਹਰੀਏ
ਔਰ ਨਗਰ ਨਿਵਾਸੀਆਂ ਦਾ ਜਿਹੜਾ ਡਰ ਹੈ ਉਹ ਤਾਂ ਦੂਰ ਹੋਵੇਗਾ ਜੇ ਗੁਰੂ ਜੀ ਦੂਰ ਰਹਿਣਗੇ
ਨੈ ਸਮਝੇ ਬਹੁ ਕੈ ਸਮਝਾਏ
ਭਾਈ ਧਰਮ ਸਿੰਘ ਨੇ ਬਹੁਤ ਸਮਝਾਇਆ ਬਈ ਏਦਾਂ ਨਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲੂ ਦਿਆਲੂ ਨੇ ਪਰ ਇਹ ਨਹੀਂ ਮੰਨੇ ਇਹ ਨਗਰ ਨਿਵਾਸੀ ਨਹੀਂ ਮੰਨੇ
ਧਰਮ ਸਿੰਘ ਤਬ ਹਟ ਕਰ ਆਏ
ਆਖਿਰ ਭਾਈ ਧਰਮ ਸਿੰਘ ਜੀ ਉਥੋਂ ਵਾਪਸ ਪਿੱਛੇ ਮੁੜ ਕੇ ਆ ਗਏ
ਪ੍ਰਭ ਆਗੇ ਅਰਦਾਸ ਬਖਾਨੀ
ਭਾਈ ਧਰਮ ਸਿੰਘ ਨੇ ਆ ਕੇ ਕਲਗੀਧਰ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ ਸਾਰਾ ਉਥੋਂ ਦਾ ਪ੍ਰਸੰਗ ਸੁਣਾਇਆ
ਔਰ ਜਨ ਤ੍ਰਸਤ ਧੀਰ ਬਿਸਰਾਨੀ
ਕਹਿਣ ਲੱਗੇ ਮਹਾਰਾਜ ਜੀ ਨਗਰ ਨਿਵਾਸੀ ਡਰੇ ਹੋਏ ਨੇ ਔਰ ਉਹਨਾਂ ਨੇ ਆਪਣੇ ਅੰਦਰ ਦਾ ਧੀਰਜ ਜਿਹੜਾ ਹੈ ਉਹ ਤਿਆਗ ਦਿੱਤਾ ਹੋਇਆ ਹੈ
ਸੁੰਦਰ ਉਪਬਨ ਤਰਵਰ ਠੋਰ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਖਿਆ ਚਲੋ ਕੋਈ ਗੱਲ ਨਹੀਂ ਬੜੀ ਸੋਹਣੀ ਜਗ੍ਹਾ ਸੀ ਬੜਾ ਸੁੰਦਰ ਬਗੀਚਾ ਸੀ ਜਿੱਥੇ ਮਹਾਰਾਜ ਜੀ ਉਤਰੇ ਹੋਏ ਨੇ
ਕੁਛ ਫਰਕ ਤੇ ਹੈ ਇੱਕ ਔਰ
ਮਹਾਰਾਜ ਜੀ ਨੂੰ ਧਰਮ ਸਿੰਘ ਜੀ ਕਹਿਣ ਲੱਗੇ ਮਹਾਰਾਜ ਜਿਹੜਾ ਬਘੌਰ ਪਿੰਡ ਹੈ ਇਹਦੇ ਤੋਂ ਕੁਝ ਦੂਰੀ ਤੇ ਇੱਕ ਹੋਰ ਬਾਗ ਹੈ ਬੜਾ ਸੁੰਦਰ ਬਗੀਚਾ ਬੜੀ ਸੋਹਣੀ ਜਗ੍ਹਾ ਹੈ
ਔਰ ਮਾਵੋ ਸ਼੍ਰੀ ਮੁਖ ਤੇ ਡੇਰਾ
ਮਹਾਰਾਜ ਤੁਸੀਂ ਹੁਕਮ ਕਰੋ ਉੱਥੇ ਚੱਲ ਕੇ ਡੇਰਾ ਕਰ ਲਈਏ ਨਾਲੇ ਉਹ ਨਗਰ ਤੋਂ ਥੋੜਾ ਦੂਰ ਵੀ ਹੈ ਤੇ ਬੜਾ ਸੁੰਦਰ ਬਗੀਚਾ ਬਾਗ ਹੈ ਉਥੇ ਚੱਲ ਕੇ ਡੇਰਾ ਕਰ ਲਈਏ
ਸਭ ਬਿਦ ਤੇ ਹੋਏ ਆਨੰਦ ਕਨੇਰਾ
ਸਭ ਪ੍ਰਕਾਰ ਨਾਲ ਸਭ ਦੇ ਅੰਦਰ ਆਨੰਦ ਰਹੇਗਾ ਸਭ ਖੁਸ਼ ਰਹਿਣਗੇ
ਸੁਣ ਕੇ ਨਾਥ ਕਿਰਪਾ ਕਰ
ਸੁਣ ਕੇ ਜਗਤ ਨਾਥ ਜੀ ਨੇ ਕਿਰਪਾ ਕਰਕੇ ਬਚਨ ਕਹੇ
ਕਰੋ ਸਿਵਰ ਜੈ ਉਪਬਨ ਲਇਓ
ਨੇ ਆਖਿਆ ਚਲੋ ਭਾਈ ਉਥੇ ਹੀ ਡੇਰਾ ਕਰ ਲੋ ਜਿੱਥੇ ਉਹ ਬਾਗ ਹੈ
ਜੜ ਪ੍ਰਭ ਗਏ ਪਿੱਖੀ ਹੋ ਸ਼ੁਭ ਬਾਗ
ਮਹਾਰਾਜ ਸੱਚੇ ਪਾਤਸ਼ਾਹ ਜੀ ਚੜ ਕੇ ਗਏ ਜਿੱਥੇ ਉਹ ਸੋਹਣਾ ਬਾਗ ਸੀ
ਤਰ ਛਾਇਆ ਸੁੰਦਰ ਜੈ ਲਾਗ
ਸੋਹਣੇ ਦਰਖਤਾਂ ਦੀ ਸੋਹਣੀ ਛਾਂ ਹੈ ਸੁੰਦਰ ਦਰਖਤ ਹਨ
ਡੇਰਾ ਕਰਿਓ ਸਿੰਘ ਸਮੁਦਾਏ
ਸਿੰਘਾਂ ਨੇ ਮਹਾਰਾਜ ਜੀ ਦੇ ਸਮੇਤ ਇੱਥੇ ਡੇਰਾ ਕੀਤਾ ਹੈ
ਤਬ ਪੁਰ ਜਨ ਦਰਸ਼ਨ ਕੋ ਆਏ
ਸਾਰੇ ਨਗਰ ਨਿਵਾਸੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਮਿਲੇ ਸੋ ਦੈ ਦੈ ਗਨ ਉਪਹਾਰੂ,
ਅਨੇਕਾਂ ਪ੍ਰਕਾਰ ਦੇ ਉਪਹਾਰ ਪਿਟਾਵਾਂ ਦੇ ਦੇ ਕੇ ਸਤਿਗੁਰਾਂ ਨੂੰ ਮਿਲੇ ਹਨ।
ਨੰਦਨ ਕਰੇ ਹੇਰ ਮੁਖ ਚਾਰੂ,
ਮਹਾਰਾਜ ਜੀ ਦੇ ਸੋਹਣੇ ਸੁੰਦਰ ਸਰੂਪ ਨੂੰ ਵੇਖ ਵੇਖ ਕੇ ਵੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ।
ਸ਼੍ਰੀ ਪ੍ਰਭ ਕਰੁਣਾ ਕਰ ਫੁਰਮਾਇਓ,
ਸਤਿਗੁਰੂ ਜੀ ਨੇ ਕਰੁਣਾ ਦੇ ਘਰ ਵਿਚ ਆ ਕੇ ਬਚਨ ਕੀਤਾ।
ਕੋਖੇ ਚਲ ਇਨ ਕਰੇ ਨਾ ਤਾਇਓ,
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਬਾਹਰ ਦੌੜ ਭੱਜ ਕਰਨ ਦੀ, ਖੇਚਲ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ।
ਕਾਸ ਅਰ ਈਂਧਨ ਲਿਓ ਨਾ ਕੋਈ,
ਨਾ ਘਾਹ ਲੈਣ ਜਾਓ ਨਾ ਹੀ ਲੱਕੜੀਆਂ ਲੈਣ ਜਾਓ, ਇੱਥੇ ਹੀ ਸਾਰਾ ਕੁਝ ਪਹੁੰਚ ਜਾਏਗਾ।
ਸਹੀ ਥਲ ਸਭ ਪ੍ਰਾਪਤ ਹੋਈ,
ਨਾ ਤੁਸੀਂ ਲੱਕੜਾਂ ਲੈਣ ਜਾਓ ਨਾ ਘਾਹ ਵੱਢਣ ਜਾਓ, ਜੋ ਕੁਝ ਚਾਹੀਦਾ ਤੁਹਾਨੂੰ ਇੱਥੇ ਹੀ ਸਾਰਾ ਕੁਝ ਮਿਲ ਜਾਏਗਾ।
ਬਾਗ ਪਲੋ ਥਲ ਬਹੁ ਸੁਖਦਾਈ,
ਮਹਾਰਾਜ ਜੀ ਕਹਿੰਦੇ ਬਾਗ ਸੁੰਦਰ ਹੈ, ਭਲਾ ਹੈ, ਸੁਖਦਾਈ ਹੈ।
ਇਸ ਮੈਂ ਤੇਲੇ ਹੋ ਚੈ ਸਮੁਦਾਈ,
ਜੋ ਚਾਹੀਦਾ ਤੁਹਾਨੂੰ ਇੱਥੋਂ ਹੀ ਸਾਰਾ ਕੁਝ ਮਿਲ ਜਾਏਗਾ।
ਬਨੇ ਨਗਰ ਜਨ ਜਬਈ ਆਏ,
ਏਦਾਂ ਜਦੋਂ ਨਗਰ ਨਿਵਾਸੀ ਆਏ,
ਲੇ ਤਿੰਨ ਕੋ ਸੰਗ ਪ੍ਰਭੂ ਸਿਧਾਏ,
ਉਹ ਜਦੋਂ ਨਗਰ ਨਿਵਾਸੀ ਸਤਿਗੁਰਾਂ ਕੋਲ ਆਏ, ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਗੁਰੂ ਸਾਹਿਬ ਨੇ ਦੂਰ ਡੇਰਾ ਕਰ ਲਿਆ, ਉਹ ਆਏ ਤੇ ਸਤਿਗੁਰਾਂ ਨੂੰ ਆਪਣੇ ਨਾਲ ਲੈ ਕੇ ਨਗਰ ਬਗੌੜ ਵਿਚ ਗਏ।
ਤ੍ਰਿਚਕ ਹਤਨ ਥਾਨ ਅਵਲੋਕਨ,
ਮਹਾਰਾਜ ਜੀ ਉਹ ਜਗ੍ਹਾ ਵੇਖਣ ਵਾਸਤੇ ਗਏ ਜਿੱਥੇ ਕ੍ਰਿਚਕ ਨੂੰ ਮਾਰਿਆ ਸੀ।
ਬੂਜਤ ਚਲੇ ਲੀਏ ਪੁਰ ਲੋਕਨ,
ਮਹਾਰਾਜ ਜੀ ਨੇ ਪੁੱਛਿਆ ਤੇ ਨਗਰ ਨਿਵਾਸੀ ਸਤਿਗੁਰਾਂ ਨੂੰ ਲੈ ਕੇ ਗਏ।
ਸਿੰਘਨ ਪ੍ਰਤ ਅਸ ਹੁਕਮ ਬਖਾਨਾ,
ਇਹਨਾਂ ਨੂੰ ਵੀ ਮਹਾਰਾਜ ਜੀ ਨੇ ਕਹਿ ਦਿੱਤਾ ਨਾਲ ਦੇ ਸਾਥੀਆਂ ਨੂੰ,
ਚਲੇ ਪਿਆ ਦੇ ਤਜੇ ਟਿਕਾਨਾ,
ਮਹਾਰਾਜ ਜੀ ਕਹਿੰਦੇ ਵੀ ਪੈਦਲ ਚੱਲੋ ਸਾਰੇ, ਨਾਲ ਘੋੜੇ ਛੱਡ ਦਿਓ।
ਇਮ ਸੁਣ ਕਰ ਗਨ ਕੀਸ ਪਿਆਨਾ,
ਇਹਦਾ ਸੁਣ ਕੇ ਮਹਾਰਾਜ ਜੀ ਦੇ ਬਚਨ ਸਤਿਗੁਰਾਂ ਦੇ ਨਾਲ ਕੁਝ ਸੇਵਾਦਾਰ ਚੱਲ ਪਏ।
ਪਹੁੰਚੇ ਕੋਸ ਉੱਚ ਬਹੁ ਥਾਨਾ,
ਕੋਸ ਦਾ ਪੈਂਡਾ ਤੈਅ ਕੀਤਾ ਤੇ ਅੱਗੇ ਕੁੱਚੀ ਥਾਂ ਵੇਖੀ।
ਭਲੇ ਭਲੇ ਥਲ ਗੁਰੂ ਨਿਹਾਰੇ,
ਜਿਹੜੀਆਂ ਭਲੀਆਂ ਭਲੀਆਂ ਥਾਵਾਂ ਸਨ ਮਹਾਰਾਜ ਜੀ ਨੇ ਵੇਖੀਆਂ ਹਨ।
ਦੂਜੇ ਨਰਨ ਬਤਾਵਨ ਸਾਰੇ,
ਨਗਰ ਵਾਲੇ ਪੁੱਛਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਨਗਰ ਨਿਵਾਸੀਆਂ ਨੂੰ, ਉਹ ਦੱਸਦੇ ਨੇ।
ਕਹਾਂ ਅਪਰ ਗ੍ਰਾਮਨ ਕੇ ਲੋਕ,
ਹੋਰ ਵੀ ਕਈ ਪਿੰਡਾਂ ਦੇ ਲੋਕ
ਆਏ, ਪ੍ਰਭ ਕੋ ਦਰਸ ਬਿਲੋ,
ਕਲਗੀਧਰ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਦਰ ਤਰ ਜਿਨ ਜਿਨ ਅਰਜ ਬਖਾਨੀ,
ਜਿਨ੍ਹੇ ਵੀ ਮਹਾਰਾਜ ਜੀ ਦੇ ਚਰਨਾਂ ਵਿਚ ਬੇਨਤੀ ਕੀਤੀ।
ਸਿੰਘਨ ਪ੍ਰਤ ਗੁਰ ਬੋਲੇ ਬਾਣੀ,
ਸਿੰਘਾਂ ਪ੍ਰਤੀ ਮਹਾਰਾਜ ਜੀ ਨੇ ਹੁਕਮ ਕੀਤਾ,
ਇੱਕ ਇੱਕ ਗ੍ਰਾਮ ਨਗਰ ਮੈਂ ਜਾਓ।
ਮਹਾਰਾਜ ਜੀ ਕਹਿੰਦੇ ਵੀ ਇੱਕ ਇੱਕ ਸਿੰਘ ਇੱਕ ਇੱਕ ਪਿੰਡ ਚ ਜਾਓ, ਤਾਂ ਜੋ ਪਿੰਡ ਵਾਲਿਆਂ ਨੂੰ ਭਰੋਸਾ ਬਣ ਜਾਏ ਕਿ ਅਸੀਂ ਇਹਨਾਂ ਨੂੰ ਲੁੱਟਣ ਮਾਰਨ ਨਹੀਂ ਆਏ, ਅਸੀਂ ਕੇਵਲ ਇਸ ਇਲਾਕੇ ਨੂੰ ਵੇਖਣ ਵਾਸਤੇ ਆਏ ਆ। ਮਹਾਰਾਜ ਜੀ ਨੇ ਇੱਕ ਇੱਕ ਸਿੰਘ ਜਾਣ ਦਾ ਹੁਕਮ ਕੀਤਾ।
ਕਰੇ ਜੋਖੇ ਚਲ ਤਿਸੇ ਹਟਾਵੋ,
ਮਹਾਰਾਜ ਜੀ ਨੇ ਆਖਿਆ ਜਿਹੜੇ ਨਗਰ ਨਿਵਾਸੀ ਡਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੌਸਲਾ ਦਿਓ, ਜਾ ਕੇ ਧੀਰਜ ਦਿਓ।
ਨਾਥ ਹੁਕਮ ਸੁਣ ਸੁਣ ਕਰ ਗਏ,
ਉਹਨਾਂ ਦਾ ਹੁਕਮ ਸੁਣ ਕੇ ਇੱਕ ਇੱਕ ਸਿੰਘ ਇੱਕ ਇੱਕ ਪਿੰਡ ਦੇ ਵਿਚ ਗਿਆ।
ਦੇ ਦੇ ਧੀਰ ਬਚਾਵਤ ਪਏ,
ਏਦਾਂ ਉਹਨਾਂ ਨੂੰ ਧੀਰਜ ਦੇ ਦੇ ਕੇ ਸਭ ਨੂੰ ਹੌਸਲਾ ਦਿੱਤਾ।
ਕਰ ਕਰ ਸੈਲ ਲੋਕੇ ਥਾਂ,
ਮਹਾਰਾਜ ਜੀ ਨੇ ਸੈਲ ਕਰ ਕਰਕੇ ਜਗਾਵਾਂ ਵੇਖੀਆਂ।
ਉਤਰੇ ਆਨ ਗੁਰੂ ਭਗਵਾਨ,
ਗੁਰੂ ਭਗਵਾਨ ਸਤਿਗੁਰੂ ਜੀ ਵਾਪਸ ਆਪਣੀ ਜਗ੍ਹਾ ਤੇ ਆਏ ਹਨ।
ਤੈਂ ਡੇਰੇ ਕੋ ਕੀਨ ਮੁਕਾਮੂ,
ਮਹਾਰਾਜ ਜੀ ਨੇ ਆਪਣੀ ਜਗ੍ਹਾ ਤੇ ਡੇਰੇ ਤੇ ਮੁਕਾਮ ਕੀਤਾ ਹੈ।
ਦੇਖਿਓ ਜੈ ਕੈ ਥਾਲੇ ਅਬੇਰਾਮੂ,
ਸੋਹਣੀਆਂ ਜਗਾਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖੀਆਂ ਨੇ। ਬਗੌਰ ਵੇਖੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਟਿਕੇ ਹੋਏ ਨੇ। ਗੁਰਦੇਵ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।